ਸ੍ਰੀ ਲਵੰਤਾ ਪਿਆਰ ਲੱਖੋ ਸ੍ਰੀ ਵਾ ਬਈ ਅੱਖਰ ਲਗਾਓ ਜਿਤਨੇ ਅੱਖਰ ਲਿਖੇ ਹੋਏ ਨੇ ਉਹਨਾਂ ਨੂੰ ਲਾਣੇ ਭਾਵ ਉਹਨਾਂ ਦਾ ਬਿਆਨ ਕਰਨਾ ਉਹਨਾਂ ਦਾ ਅਰਥ ਸਾਹਮਣੇ ਰੱਖਣਾ ਕਿਉਂਕਿ ਗੁਰਬਾਣੀ ਦਾ ਕੀਰਤਨ ਆਪਣੇ ਆਪ ਵਿਚ ਮਹਾਨ ਨੇ ਪਰ ਜੇ ਕਿਤੇ ਅਰਥਾਂ ਦੀ ਸਮਝ ਹੋਵੇ ਤੇ ਫਿਰ ਹੋ ਰਹੇ ਨਾ ਸ਼ੱਕਾਂ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਵਹੇ ਵਹੇ ਚੱਲੈ ਜੀਓ ਮਾਜ ਮਹੱਲਾ ਚੌਥਾ ਜਦੋਂ ਇਹੋ ਜਿਹੇ ਸ਼ਬਦ ਸੁਣਾਂਗੇ ਤਾਂ ਫਿਰ ਜ਼ਰੂਰ ਰੋਵਾਂਗੇ ਚੱਲ ਲੱਖੋ ਸ੍ਰੀ ਫਿਰ ਜ਼ਰੂਰ ਅੱਖਾਂ ਵਿਚੋਂ ਨੀਰ ਬਰਸੇਗਾ ਝੜੇਗਾ ਕਿਉਂਕਿ ਅਰਥ ਸਮਝਣ ਨਾਲ ਮਨ ਇਕਾਗਰ ਹੁੰਦਾ ਤਾਂ ਉਹ ਅਕਾਲ ਪੁਰਖ ਵਾਹਿਗੁਰੂ ਇਹ ਸੰਸਾਰ ਦੀ ਖੇਲ ਨੂੰ ਖੇਲਣ ਵਾਲਾ ਬਣ ਕੇ ਖੇਲਦਾ ਅਖੇਲ ਫਿਰ ਉਹ ਖੇਲਦਾ ਨਹੀਂ ਜਿਵੇਂ ਸੰਸਾਰ ਦੇ ਅੰਦਰ ਆਏ ਨੇ ਸਾਰਾ ਕੁਝ ਕੀਤਾ ਪਰ ਇਸ ਸਾਰਾ ਕੁਝ ਕਰਨ ਤੋਂ ਉਪਰ ਰਹੇ ਨੇ ਬੈਠਾ ਵੇਖੈ ਵੱਖ ਅਕੇਲਾ ਤਿਲੰਗ ਮਹੱਲਾ ਪਹਿਲਾ ਏਮਨਾਬਾਦ ਦਾ ਸਾਰਾ ਕੁਝ ਹੋਇਆ ਨਾਇਕ ਵੀ ਨੇ ਉਹਦੇ ਆਪ ਉਹਦੇ ਨਾਇਕ ਵੀ ਨੇ ਆਪ ਕੇਂਦਰ ਵੀ ਨੇ ਤਾਈਏ ਤੇ ਬਾਬਰ ਨੇ ਗ੍ਰਿਫ਼ਤਾਰ ਕੀਤਾ ਜੇ ਨਾਇਕ ਨਾ ਹੁੰਦੇ ਕੇਂਦਰ ਨਾ ਹੁੰਦੇ ਆਗੂ ਨਾ ਹੁੰਦੇ ਤੇ ਉਹਨੂੰ ਗ੍ਰਿਫ਼ਤਾਰ ਕਰਨ ਦੀ ਕੀ ਜ਼ਰੂਰਤ ਸੀ ਪਰ ਸਾਰਾ ਕੁਝ ਕਿਨਾਰੇ ਤੇ ਬੈਠ ਕੇ ਦੇਖਦੇ ਰਹੇ ਸਾਰਾ ਕੁਝ ਕਰਾਉਂਦਿਆਂ ਹੋਇਆਂ ਵੀ ਅਕਰਤਾ ਅਵਸਥਾ ਦੇ ਵਿਚ ਵਿਚਰਦੇ ਰਹੇ ਤਾਂ ਤੇ ਉਹ ਅਕਾਲ ਪੁਰਖ ਵਾਹਿਗੁਰੂ ਸੰਸਾਰ ਦੀ ਖੇਲ ਨੂੰ ਖੇਲਣ ਵਾਲਾ ਸੰਸਾਰ ਦੀ ਖੇਲ ਖੇਲ ਕੇ ਅਖੇਲ ਫਿਰ ਵੀ ਅਖੇਲ ਹੈ ਯਾਨੀ ਫਿਰ ਵੀ ਅਸੰਗੋਹ ਪੁਰਖਾ ਸਾਖ ਨੇ ਕਹਿ ਦਿੱਤਾ ਵੀ ਉਹ ਅਸੰਗ ਹੈ ਦੁਨੀਆਂ ਵਿਚ ਰਹਿ ਕੇ ਵੀ ਦੁਨੀਆਂ ਦਾ ਉਹਦੇ ਤੇ ਪ੍ਰਭਾਵ ਨਹੀਂ ਤਾਂ ਤਾਂ ਹਜ਼ੂਰ ਨੇ ਕਿਹਾ ਸੀ ਸਿੱਧੋ ਦੁਨੀਆਂ ਵਿਚ ਰਹੋ ਪਰ ਇੰਜ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈ ਸਾਣੀ ਸ਼ਬਦ ਸੁਰਤ ਭਵ ਸਾਗਰ ਤਰੀਐ ਨਾਨਕ ਨਾਮ ਵਖਾਣੇ ਰਾਮ ਕਲੀ ਮਹੱਲਾ ਪਹਿਲਾ ਸਿੱਧ ਗੋਸ਼ਟ ਜਿਵੇਂ ਮੁਰਗਾਬੀ ਰਹਿੰਦੀ ਏ ਕਮਲ ਫੁੱਲ ਰਹਿੰਦਾ ਪਾਣੀ ਵਿਚ ਲਹਿਰਾਂ ਵਿਚ ਤੁਗਿਆਨੀਆਂ ਤੂਫਾਨਾਂ ਵਿਚ ਪਰ ਉਹਦੇ ਤੇ ਅਸਰ ਕੋਈ ਨਹੀਂ ਉਹਦੇ ਤੇ ਪ੍ਰਭਾਵ ਕੋਈ ਨਹੀਂ ਉਹਨੇ ਖੇਲ ਖੇਲੀ ਉਹ ਵੀ ਗ੍ਰਿਸ਼ਤੀ ਬਣਿਆ ਉਹਦੇ ਦੋ ਬੇਟੇ ਉਹਨੇ ਹੱਟੀ ਵੀ ਕੀਤੀ ਉਹਨੇ ਹੱਲ ਵੀ ਚਲਾਇਆ ਪਰ ਸਾਡੇ ਵਾਂਗ ਨਹੀਂ ਪਿਆਰ ਲੱਖੋ ਸ੍ਰੀ ਉਹਦਾ ਪਰਿਵਾਰ ਉਹਦੀ ਬੇਟੀ ਵੀ ਉਹਦੇ ਪੁੱਤਰ ਵੀ ਸਾਰਾ ਕੁਝ ਸਭ ਕੰਮ ਕਾਜ ਕੀਤੇ ਨੇ ਪਰ ਅਸਰ ਕੋਈ ਨਹੀਂ ਉਹਨੇ ਪੰਥ ਦੀ ਸਾਜਨਾ ਕੀਤੀ ਸਾਰਾ ਕੁਝ ਕੁਰਬਾਨ ਕਰ ਦਿੱਤਾ ਪਰ ਕੀ ਮਜ਼ਾਲ ਏ ਮਨ ਦੇ ਅੰਦਰ ਇਹ ਖਿਆਲ ਆਇਆ ਹੋਵੇ ਮੇਰੇ ਪੁੱਤਰ ਕੁਰਬਾਨ ਹੋ ਗਏ ਨੇ ਹੁਣ ਮੇਰਾ ਕੀ ਹੋਵੇਗਾ ਪਿਆਰ ਲੱਖੋ ਸ੍ਰੀ ਮੇਰਾ ਹੁਣ ਕੀ ਹੋਵੇਗਾ ਇਹ ਮਨ ਦੇ ਅੰਦਰ ਕਦੇ ਖਿਆਲ ਹੀ ਨਹੀਂ ਆਇਆ ਬਲਕਿ ਇਹ ਵਿਚਾਰਧਾਰਾ ਇਸ ਖਿਆਲ ਨਾਲ ਸਾਰਾ ਕੁਝ ਕੁਰਬਾਨ ਕਰ ਦਿੱਤਾ ਕਿ ਵਾਹਿਗੁਰੂ ਦੇ ਸਨ ਤੇ ਵਾਹਿਗੁਰੂ ਤੋਂ ਕੁਰਬਾਨ ਹੋ ਗਏ ਨੇ ਵਾਹਿਗੁਰੂ ਦੇ ਦਰ ਤੇ ਪ੍ਰਵਾਨ ਹੋ ਗਏ ਨੇ ਪਿਆਰ ਲੱਖੋ ਸ੍ਰੀ ਵਾ ਨਾਲ ਲਾਡ ਦੇ ਜਿਨ੍ਹਾਂ ਨੂੰ ਪਾਲਿਆ ਸੀ ਪਾਲ ਪੋਸ ਕੇ ਪੂਰਾ ਜਵਾਨ ਕੀਤਾ ਤੀਰ ਉਹਨਾਂ ਨੂੰ ਦੇਸ਼ ਤੇ ਕੌਮ ਉੱਤੋਂ ਦਸਮ ਪਿਤਾ ਨੇ ਆਪ ਕੁਰਬਾਨ ਕੀਤਾ ਤੀਰ ਆਪ ਕੁਰਬਾਨ ਕਰ ਦਿੱਤਾ ਖੇਲ ਖੇਲੀਏ ਦੁਨੀਆਂ ਨੇ ਦੇਖਿਆ ਪਰ ਖੁਦ ਕਹਿ ਰਹੇ ਨੇ ਮੈਂ ਹਾਂ ਪਰਮ ਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ ਬਚਿੱਤਰ ਨਾਟਕ ਦਸਮ ਗ੍ਰੰਥ ਹਾਂ ਉਹ ਸੰਸਾਰ ਦੀ ਖੇਲ ਖੇਲਣ ਵਾਲਾ ਖੇਲ ਖੇਲ ਕੇ ਅਖੇਲ ਫਿਰ ਵੀ ਇੰਜ ਵਰਤਿਆ ਹੈ ਜਿਵੇਂ ਨਾ ਕੁਝ ਖੇਲਿਆ ਹੋਵੇ ਨਾ ਕੁਝ ਕੀਤਾ ਹੋਵੇ ਨਾ ਖੇਲਣ ਵਾਲਾ ਖਿਲਾੜੀ ਹੋਵੇ ਇਸ ਤਰੀਕੇ ਨਾਲ ਇਹ ਵੀ ਅਰਥ ਬਜ਼ੁਰਗ ਕਰਦੇ ਸਨ ਕਿ ਸੰਸਾਰ ਦੇ ਖੇਲ ਨੂੰ ਪੰਜ ਤੱਤਾਂ ਦੁਆਰਾ ਖੇਲ ਕੇ ਫਿਰ ਉਹ ਖੇਲਣ ਵਾਲਾ ਅਖੇਲ ਖਿੰਡਾ ਦਿੰਦਾ ਨਾਸ਼ ਕਰ ਦਿੰਦਾ ਇਸੇ ਤਰ੍ਹਾਂ ਜਿਵੇਂ ਰੇਤੇ ਦੇ ਕਿਨਾਰੇ ਤੇ ਦਰਿਆਵਾਂ ਦੇ ਕਿਨਾਰੇ ਤੇ ਠੰਡੇ ਰੇਤੇ ਨਾਲ ਬੱਚੇ ਖੇਲਦੇ ਨੇ ਘਰ ਬਣਾਉਂਦੇ ਨੇ ਕਈ ਕੁਝ ਕਰਦੇ ਨੇ ਤੇ ਜਿਸ ਵੇਲੇ ਉਹਨਾਂ ਨੂੰ ਆਵਾਜ਼ ਮਾਰ ਦਈਏ ਮਾਂ ਜਾਂ ਸ਼ਾਮ ਹੁੰਦੀ ਏ ਅੰਧੇਰਾ ਪੈਣ ਲੱਗਦਾ ਹੈ ਤੇ ਫਿਰ ਉਹ ਕੀ ਪਤਾ ਕਰਦੇ ਨੇ ਆਪਣੇ ਪੈਰ ਮਾਰ ਕੇ ਰੇਤ ਦੇ ਘਰ ਢਾ ਦਿੰਦੇ ਨੇ ਤੇ ਨਾਲੇ ਆਪਣਾ ਮੰਤਰ ਪੜ੍ਹਦੇ ਨੇ ਉਹਨਾਂ ਦਾ ਆਪਣਾ ਮੰਤਰ ਹੈ ਅਸੀਂ ਹੱਥਾਂ ਨਾਲ ਬਣਾਏ ਸਨ ਤੇ ਪੈਰਾਂ ਦੇ ਨਾਲ ਢਾਏ ਨੇ ਇਉਂ ਕਹਿ ਕੇ ਉਹ ਖਿਸਕ ਜਾਂਦੇ ਨੇ ਦੌੜ ਜਾਂਦੇ ਨੇ ਆਪਣੇ ਘਰਾਂ ਦੀ ਤਰਫ ਇਉਂ ਅਕਾਲ ਪੁਰਖ ਵਾਹਿਗੁਰੂ ਸਾਕਾਰ ਰੂਪ ਧਾਰਨ ਕਰਕੇ ਸੰਸਾਰ ਦੀ ਖੇਲ ਨੂੰ ਖਿੰਡਾ ਕੇ ਨਾਸ਼ ਕਰਕੇ ਆਪ ਆਪਣੇ ਸਰੀਰ ਪੰਜ ਭੂਤਕ ਸਰੀਰ ਨੂੰ ਅਲੋਪ ਕਰਕੇ ਉਥੇ ਟਿਕ ਜਾਂਦੇ ਨੇ ਜਿੱਥੇ ਅਸੀਂ ਕਹਿੰਦੇ ਹਾਂ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਜੀ
ਅੰਤ ਕੋ ਫਿਰ ਏਕ
ਤੇ ਅੰਤ ਕੋ ਫਿਰ ਏਕ ਅੰਤ ਨੂੰ ਕੋ ਦਰਥ ਹੈ ਨੂੰ ਅੰਤ ਨੂੰ ਫਿਰ ਇੱਕੋ ਹੀ ਉਹ ਅਕਾਲ ਪੁਰਖ ਵਾਹਿਗੁਰੂ ਅੰਤ ਨੂੰ ਫਿਰ ਵੀ ਉਹ ਇੱਕੋ ਹੀ ਇੱਕ ਹੈ ਦੋ ਕੁਛ ਨਹੀਂ ਜੀ
ਦੇਵ ਭੇਵ ਨਾ ਜਾਨਈ
ਦੇਵ ਭੇਵ ਨਾ ਜਾਨ ਹੀ ਹਾਹੇ ਨਾਲ ਇਸ ਦਾ ਉਚਾਰਨ ਹੋਵੇਗਾ ਦੇਵ ਭੇਵ ਨਾ ਜਾਨ ਹੀ ਦੇਵ ਭੇਵ ਨਾ ਜਾਨ ਹੀ ਦੇਵਤੇ ਵੀ ਜਿਸ ਦੇ ਭੇਦ ਨੂੰ ਨਹੀਂ ਜਾਣਦੇ ਜੇ ਵੇਦ ਔਰ ਕਤੇਬ ਜਿਸ ਦੇ ਭੇਦ ਨੂੰ ਚਾਰ ਵੇਦ ਔਰ ਅਤੇ ਕਤੇਬ ਚਾਰ ਕਤੇਬਾਂ ਵੀ ਨਹੀਂ ਜਾਣਦੀਆਂ ਨਹੀਂ ਪਹਿਚਾਣਦੀਆਂ ਰੂਪ ਰੰਗ ਨਾ ਜਾਤ ਪਾਤ ਸੋ ਜਾਨਈ ਕਿਹਜੇ ਉਹਦਾ ਰੂਪ ਆਕਾਰ ਰੰਗ ਰੰਗ ਨਾ ਜਾਤੀ ਨਾ ਪਾਤੀ ਕੋਈ ਉਹਦੀ ਸ਼੍ਰੇਣੀ ਤੇ ਫਿਰ ਸੋ ਜਾਨਈ ਕਿਹਜੇ ਜ਼ੇਬ ਅਰਥ ਕਰਨ ਵੇਲੇ ਜ਼ੇਬ ਬੋਲਾਂਗੇ ਸ਼ੋਭਾ ਧਿਆਨ ਲੱਖੋ ਸ੍ਰੀ ਵਾਹਿ ਪਰਸ਼ੀਅਨ ਦਾ ਸ਼ਬਦ ਹੈ ਜ਼ੇਬ ਸ਼ੋਭਾ ਪਰ ਲਿਖਿਤ ਵਿਚ ਜੋ ਆਇਆ ਉਦੋਂ ਪੜਾਂਗੇ ਜੇਬ ਪਰ ਜੇਬ ਦਾ ਮਤਲਬ ਉਹ ਜੇਬ ਨਹੀਂ ਜਿਹੜੀ ਆਪਾਂ ਕੱਟਦੇ ਹਾਂ ਪਿਆਰ ਲੱਖੋ ਸ੍ਰੀ ਵਾਹਿ ਜੇਬ ਦਾ ਮਤਲਬ ਹੈ ਸ਼ੋਭਾ ਸੁੰਦਰਤਾ ਕਹਿੰਦੇ ਨੇ ਕਿਸੇ ਪ੍ਰਕਾਰ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਜੇਬ ਸ਼ੋਭਾ ਜਾਣੀ ਨਹੀਂ ਜਾਂਦੀ ਉਹਦੀ ਸ਼ੋਭਾ ਨੂੰ ਜਾਣਿਆ ਨਹੀਂ ਜਾ ਸਕਦਾ ਜੀ
ਤਾਤ ਮਾਤ ਨਾ ਜਾਤ ਜਾ ਕਰ
ਤਾਤ ਪਿਤਾਤ ਮਾਤ ਨਾ ਜਾਤ ਜਾ ਕਰ ਜਿਸ ਅਕਾਲ ਪੁਰਖ ਵਾਹਿਗੁਰੂ ਦਾ ਨਾ ਕੋਈ ਤਾਤ ਪਿਤਾ ਹੈ ਨਾ ਕੋਈ ਮਾਤਾ ਹੈ ਉਂਜ ਤਾਤ ਦਾ ਕਈ ਥਾਵਾਂ ਤੇ ਵੱਖਰਾ ਅਰਥ ਮੰਨਿਆ ਜਾਂਦਾ ਤਾਦ ਅਰਥ ਹੈ ਪਿਤਾ ਤਾਦ ਅਰਥ ਹੈ ਪਿਆਰਾ ਤਾਦ ਅਰਥ ਹੈ ਪੁੱਤਰ ਪਰ ਮਜ਼ਮੂਨ ਦੇ ਨਾਲ ਸਬੰਧਤ ਅਰਥ ਕੀਤਾ ਜਾਵੇਗਾ ਪਿਆਰ ਲੱਖੋ ਸ੍ਰੀ ਵਾਹਿ ਮਾਤਾ ਮਾਤ ਸ਼ਬਦ ਆ ਚੁੱਕਾ ਹੈ ਇਸ ਲਈ ਮਾਂ ਦੇ ਮੁਕਾਬਲੇ ਤੇ ਦੂਸਰਾ ਤਾਤ ਪਿਤਾ ਜਿਸ ਅਕਾਲ ਪੁਰਖ ਵਾਹਿਗੁਰੂ ਦਾ ਕੋਈ ਪਿਤਾ ਨਹੀਂ ਨਾ ਹੀ ਜਿਸ ਦੀ ਕੋਈ ਮਾਤਾ ਹੈ ਤੇ ਨਾ ਹੀ ਜਿਸ ਅਕਾਲ ਪੁਰਖ ਵਾਹਿਗੁਰੂ ਦੀ ਕੋਈ ਜਾਤ ਜਾਣੀ ਜਾ ਸਕਦੀ ਏ
ਜਨਮ ਮਰਨ ਬਹੀਨ
ਉਹ ਅਕਾਲ ਪੁਰਖ ਵਾਹਿਗੁਰੂ ਜਨਮ ਮਰਨ ਤੋਂ ਬਹੀਨ ਬਿਨਾਂ ਹੈ ਜਨਮ ਤੇ ਮਰਨ ਤੋਂ ਉਹ ਬਿਨਾਂ ਹੈ ਜਨਮ ਤੇ ਮਰਨ ਦੀ ਉਹ ਕੈਦ ਵਿਚ ਨਹੀਂ ਆਂਦਾ
ਚੱਕਰ ਬੱਕਰ ਫਿਰੈ ਚਤਰ ਚੱਕ
ਚੱਕਰ ਬੱਕਰ ਫਿਰੈ ਚਤਰ ਚੱਕ ਚੱਕਰ ਬੱਕਰ ਫਿਰੈ ਚਤਰ ਚੱਕ ਅੱਗੇ ਇੱਕ ਛੰਦ ਆਵੇਗਾ ਮੱਧ ਵਿਚ ਜਾ ਕੇ ਉਥੇ ਵੀ ਬਹੁਤ ਸਾਰੇ ਵਾਰੀ ਚੱਕਰ ਸ਼ਬਦ ਦਾ ਵਰਣਨ ਕਰਨਗੇ ਚੱਕਰ ਬੱਕਰ ਫਿਰੈ ਚਤਰ ਚੱਕ ਚਾਰ ਚੱਕ ਉਗ ਬਣੋ ਤੇ ਆਥ ਬਣੋ ਚੋ ਚੱਕੀ ਕੀ ਲੋਆ ਜਿੰਨੀ ਗੁਰੂ ਨਾ ਸੇਵਿਓ ਮਨਮੁਖਾ ਪਿਆ ਮੋਆ ਰਾਮ ਕਲੀ ਕੀ ਵਾਰ ਆਏ ਬਲਵੰਤੀ ਦੀ ਵਾਰ ਚਾਰ ਚੱਕ ਜਿਵੇਂ ਚਾਰ ਦਿਸ਼ਾਵਾਂ ਨੇ ਇਸੇ ਤਰ੍ਹਾਂ ਚੋ ਚੱਕਾਂ ਦੇ ਵਿਚ ਜਿਸ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਰੂਪੀ ਚੱਕਰ ਬੱਕਰ ਬੜਾ ਟੇਢਾ ਟਿੰਗ ਡਿੰਗਾ ਟੇਢਾ ਫਿਰ ਰਿਹਾ ਉਹਦਾ ਹੁਕਮ ਰੂਪੀ ਚੱਕਰ ਚੌਹਾਂ ਚੱਕਾਂ ਦੇ ਵਿਚ ਬੜਾ ਟੇਢਾ ਫਿਰ ਰਿਹਾ ਜਿਸ ਨੂੰ ਕੋਈ ਸਿੱਧਾ ਨਹੀਂ ਕਰ ਸਕਦਾ ਭਾਵ ਕੇ ਕੋਈ ਮੋੜ ਨਹੀਂ ਸਕਦਾ ਉਹਦੇ ਹੁਕਮ ਦੇ ਸਾਹਮਣੇ ਕੋਈ ਹੁਜਤ ਨਹੀਂ ਕਰ ਸਕਦਾ ਕੋਈ ਹੀਲ ਨਹੀਂ ਕਰ ਸਕਦਾ ਕੋਈ ਬਹਾਨਾ ਨਹੀਂ ਬਣਾ ਸਕਦਾ ਬਸ ਉਹਦੇ ਹੁਕਮ ਦੇ ਸਾਹਮਣੇ ਸਿਰ ਝੁਕਾਉਣਾ ਬਣਦਾ ਜੀ
ਮਾਨਈ ਪੁਰਤੀਨ
ਤੇ ਫਿਰ ਮਾਨਈ ਪੁਰਤੀਨ ਤਿੰਨੇ ਪੁਰੀਆਂ ਸਵਰਗ ਮਸ਼ ਪਤਾਲ ਇਹ ਤਿੰਨੇ ਪੁਰੀਆਂ ਤਿੰਨ ਲੋਕ ਜਿਹੜੇ ਨੇ ਇਹ ਤੇ ਤਿੰਨਾਂ ਲੋਕਾਂ ਵਿਚ ਰਹਿਣ ਵਾਲੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਰੂਪੀ ਚੱਕਰ ਨੂੰ ਸਿਰ ਝੁਕਾ ਕੇ ਮੰਨ ਲੈਂਦੇ ਨੇ
ਲੋਕ
ਚੌਦਾਂ ਲੋਕਾਂ ਦੇ ਵਿਚ ਜਿਵੇਂ ਚੌਦਾਂ ਸੱਤ ਉਪਰ ਸੱਤ ਹੇਠਾਂ ਚੌਦਾਂ ਹੋ ਗਏ ਲੋਕ ਚੌਦਾਂ ਕੀ ਬਿਖੈ ਚੌਦਾਂ ਲੋਕਾਂ ਦੇ ਵਿਚ
ਜਗ ਜਾਪ ਹੀ ਜਿਹ ਜਾਪ
ਜਗ ਜਾਪ ਹੀ ਹਾਹੇ ਨਾਲ ਜਗ ਜਾਪ ਹੀ ਜਿਹ ਜਾਪ ਜਿਸ ਅਕਾਲ ਪੁਰਖ ਵਾਹਿਗੁਰੂ ਦੇ ਜਾਪ ਨੂੰ 14 ਲੋਕਾਂ ਦੇ ਵਿੱਚ ਜੀਵ ਜਗ ਜਾਏ ਤੇ ਗਤਮਰੀਏ ਤੇ ਜਗਤਾ ਜਿਹੜਾ ਜਨਮੇ ਤੇ ਮਰੇ ਉਸ ਨੂੰ ਜਗਤ ਕਿਹਾ ਜਾਂਦਾ ਸੰਸਾਰ ਨੂੰ ਵੀ ਉਂਜ ਅਰਥਾਂ ਵਿਚ ਜਗਤ ਕਿਹਾ ਜਾਂਦਾ ਪਰ ਬਹੁਤ ਸਾਰੇ ਲੋਕ ਜੀਵਾਂ ਦੇ ਇਕੱਠ ਨੂੰ ਹੀ ਜਗਤ ਕਿਹਾ ਗਿਆ ਜਨਮ ਤੇ ਮਰਨ ਜਾਏ ਤੇ ਗਤਮਰੀਏ ਤੇ ਜਗਤਾ ਜਿਹੜਾ ਪੈਦਾ ਹੋਵੇ ਜਨਮੇ ਤੇ ਮਰੇ ਉਹਨੂੰ ਜਗਤ ਕਹਿੰਦੇ 14 ਲੋਕਾਂ ਦੇ ਵਿਖੇ ਵਿਚ ਜਿਤਨੇ ਵੀ ਇਹ ਜੀਵ ਨੇ ਸੰਸਾਰ ਦੇ ਜਿਸ ਅਕਾਲ ਪੁਰਖ ਵਾਹਿਗੁਰੂ ਦਾ ਜਾਪ ਜਪਦੇ ਨੇ ਉਹ ਇਨ੍ਹਾਂ ਲੋਕਾਂ ਦੇ ਹਿਸਾਬ ਕਿਤਾਬ ਤੋਂ ਰਹਿਤ ਜੀ
ਦੇਵ ਭੇਵ ਨਾ ਦੇਵ ਭੇਵ ਅਨਾਦ ਮੂਰਤ
ਬਿਲਕੁਲ
ਆਦ ਦੇਵ ਅਨਾਦ ਮੂਰਤ
ਆਦ ਦੇਵ ਅਨਾਦ ਮੂਰਤ ਆਦ ਦੇਵ ਉਹ ਸਭ ਤੋਂ ਪਹਿਲਾ ਦੇਵਤਾ ਹੈ ਦੇਵਤਿਆਂ ਦਾ ਆਦ ਮੁੱਢ ਰੂਪ ਹੈ ਸਭ ਤੋਂ ਪਹਿਲਾ ਦੇਵ ਪੂਜਨੀ ਕੋ ਅਕਾਲ ਪੁਰਖ ਵਾਹਿਗੁਰੂ ਹੈ ਅਨਾਦ ਮੂਰਤ ਉਹਦੇ ਸਰੂਪ ਉਹਦੀ ਹਸਤੀ ਜਿਹੜੀ ਇਹ ਆਦ ਤੋਂ ਰਹਿਤ ਹੈ
ਥਾਪਿਓ
ਸਭੈ ਜੇ ਥਾਪ ਜਿਸ ਅਕਾਲ ਪੁਰਖ ਵਾਹਿਗੁਰੂ ਨੇ ਇਹ ਸਾਰਾ ਪੰਜ ਤੱਤ ਸਥਾਪਨ ਕਰਕੇ ਜਿਸ ਅਕਾਲ ਪੁਰਖ ਵਾਹਿਗੁਰੂ ਨੇ ਇਹ ਸਾਰਾ ਸੰਸਾਰ ਥਾਪਿਆ ਹੈ ਉਹ ਅਕਾਲ ਪੁਰਖ ਵਾਹਿਗੁਰੂ ਇਸ ਰਚਨਾ ਦਾ ਸਭ ਤੋਂ ਮੁੱਢ ਰੂਪ ਪਹਿਲਾ ਦੇਵਤਾ ਹੈ ਪੂਜਨੀਕ ਹੈ
ਪਰਮ ਰੂਪ ਪੁਨੀਤ ਮੂਰਤ
ਉਹ ਵੱਡੇ ਸਰੂਪ ਵਾਲਾ ਹੈ ਵੱਡੇ ਤੋਂ ਵੱਡਾ ਉਹਦੀ ਵਡਿਆਈ ਨਹੀਂ ਕੀ ਜਾ ਸਕਦੀ ਰੋਜ਼ ਪੜੀ ਤੇ ਸੁਣੀਦਾ ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ ਵਾਰਾ ਸਾ ਮਹੱਲਾ ਪਹਿਲਾ ਭਾਈ ਖੇਮ ਸਿੰਘ ਜੀ ਬੰਗਾਲੀ ਹੁੰਦੇ ਸਨ ਜਦੋਂ ਮਹਾਂਪੁਰਸ਼ ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਹਿਲੀ ਦਫ਼ਾ ਕਲਕੱਤੇ ਗਏ ਤਾਂ ਉਹ ਵੀ ਨਾਲ ਲੱਗ ਪਏ ਉਹ ਵੀ ਨਾਲ ਚੱਲ ਪਏ ਹੁਣ ਤੱਕ ਉਹਨਾਂ ਦਾ ਉਹ ਸੁਭਾਵ ਉਹ ਕਰਮ ਤੇ ਜਿਸ ਵੇਲੇ ਮਹਾਂਪੁਰਸ਼ਾਂ ਨੇ ਉਹਨੂੰ ਡਾਂਟਣਾ ਤੇ ਉਹਨੇ ਅੱਗੋਂ ਕਹਿਣਾ ਵੱਡੇ ਕੀਆਂ ਵਡਿਆਈਆਂ ਪਿਆਲਾ ਖੋ ਸ੍ਰੀ ਤੋ ਬੇਨਤੀ ਕਰ ਰਿਹਾ ਸਾਂ ਮਤਲਬ ਵੱਡਾ ਕੋ ਵੱਡੀ ਕੋਈ ਵਿਅਕਤੀ ਕੋਈ ਸ਼ਖਸੀਅਤ ਨਹੀਂ ਵਾਹਿਗੁਰੂ ਵੱਡਾ ਹੈ ਵੱਡੇ ਕੀਆਂ ਵਡਿਆਈਆਂ ਪਰਮ ਰੂਪ ਉਹ ਵੱਡੇ ਸਰੂਪ ਵਾਲਾ ਹੈ ਮਹਾਨ ਤੋਂ ਮਹਾਨ ਸਰੂਪ ਵਾਲਾ ਹੈ ਪੁਨੀਤ ਮੂਰਤ ਉਹਦਾ ਸਰੂਪ ਬਹੁਤ ਪਵਿੱਤਰ ਹੈ ਕੋਈ ਇੱਕ ਵਾਰੀ ਦੇਖ ਲਵੇ ਤੇ ਕੌਡੇ ਵਰਗਾ ਰਾਕਸ਼ ਵੀ ਪਵਿੱਤਰ ਹੋ ਜਾਂਦਾ ਉਹ ਏਡਾ ਪਵਿੱਤਰ ਹੈ ਕਿ ਸੱਜਣ ਵਰਗਾ ਠੱਗ ਵੀ ਦੇਖ ਲਵੇ ਤੇ ਉਹ ਪੁਨੀਤ ਹੋ ਜਾਂਦਾ ਪਵਿੱਤਰ ਹੋ ਜਾਂਦਾ ਫਿਰ
ਪੂਰਨ ਪੁਰਖ ਅਪਾਰ
ਪੂਰਨ ਪੁਰਖ ਅਪਾਰ ਉਹ ਪੂਰਨ ਪੁਰਖ ਹੈ ਅਧੂਰਾ ਪੁਰਖ ਨਹੀਂ ਤੇ ਅਪਾਰ ਬੇਅੰਤ ਹੈ
ਸਰਬ
ਵਿਸ਼ਵ ਰਚਿਓ ਸਵਯੰ ਭਵ ਸਰਬ ਸਾਰਾ ਵਿਸ਼ਵ ਸੰਸਾਰ ਉਸ ਅਕਾਲ ਪੁਰਖ ਵਾਹਿਗੁਰੂ ਨੇ ਸਾਰਾ ਸੰਸਾਰ ਰਚਨਾ ਕੀਤਾ ਸਵਯੰ ਭਵ ਆਪ ਸੈਪੰਗਦਾਈ ਇਹ ਅਰਥ ਹੈ ਸ਼ਬਦ ਹੈ ਸਵਯੰ ਭਵ ਆਪਣੇ ਆਪ ਤੋਂ ਪ੍ਰਕਾਸ਼ਵਾਨ ਹੈ ਉਹਨੂੰ ਕਿਸੇ ਨੇ ਨਹੀਂ ਬਣਾਇਆ ਉਹਨੂੰ ਕਿਸੇ ਨੇ ਨਹੀਂ ਸਾਜਿਆ ਸੰਵਾਰਿਆ ਗੜਨ ਪੰਜਨ ਹਾਰ ਉਹ ਸੰਸਾਰ ਦੀ ਘਾੜਤ ਗੜਨ ਘੜਨ ਵਾਲਾ ਹੈ ਸੰਸਾਰ ਦੀ ਘਾੜਤ ਘੜਨ ਵਾਲਾ ਹੈ ਔਰ ਭੰਜਨਹਾਰ ਸੰਸਾਰ ਨੂੰ ਭੰਨਣ ਵਾਲਾ ਹੈ ਸੰਸਾਰ ਨੂੰ ਨਾਸ਼ ਕਰਨ ਵਾਲਾ ਹੈ ਸੰਸਾਰ ਦੀ ਘਾੜਤ ਘੜਨ ਵਾਲਾ ਵੀ ਹੈ ਉਹ ਸੰਸਾਰ ਦੀ ਰਚਨਾ ਕਰਨ ਵਾਲਾ ਵੀ ਹੈ ਤੇ ਫਿਰ ਉਹ ਸਾਰੇ ਸੰਸਾਰ ਨੂੰ ਨਾਸ਼ ਕਰਨ ਵਾਲਾ ਵੀ ਹੈ ਕਿਉਂ ਕਿਹੋ ਸਰਵ ਸ਼ਕਤੀਵਾਨ ਐਸਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਕਦੇ ਉਹ ਨਿਰਾਕਾਰ ਰੂਪ ਵਿਚ ਰੰਗਾਂ ਰੂਪਾਂ ਤੋਂ ਰਹਿਤ ਹੁੰਦਾ ਤੇ ਕਦੇ ਸਾਕਾਰ ਰੂਪ ਧਾਰਨ ਕਰਕੇ ਅਣਗਿਣਤ ਰੰਗਾਂ ਰੂਪਾਂ ਵਿਚ ਵਰਤਦਾ ਹੈ ਪਰ ਵਾਸਤ ਵਿਚ ਹੈ ਉਹ ਇਕੋ ਹੀ ਉਹਦੀ ਏਕਤਾ ਵਿਚ ਨੂੰ ਆਂਚ ਨਹੀਂ ਆਂਦੀ ਉਹਦੀ ਏਕਤਾ ਵਿਚ ਕਿਸੇ ਪ੍ਰਕਾਰ ਦਾ ਕੋਈ ਫਰਕ ਨਹੀਂ ਆਂਦਾ ਪਰ ਜਦੋਂ ਨਜ਼ਰ ਪ੍ਰਾਪਤ ਹੋ ਜਾਂਦੀ ਏ ਜਦੋਂ ਦ੍ਰਿਸ਼ਟੀ ਪ੍ਰਾਪਤ ਹੋ ਜਾਂਦੀ ਏ ਉਦੋਂ ਉਹ ਅਨੇਕਤਾ ਨੂੰ ਨਹੀਂ ਦੇਖਦਾ ਬਲਕਿ ਏਕਤਾ ਨੂੰ ਦੇਖਦਾ ਇੱਕ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਦੇਖਦਾ ਹੈ ਤੱਕਦਾ ਹੈ ਤੇ ਫਿਰ ਇੱਥੇ ਟਿਕ ਜਾਂਦਾ ਹੈ ਅਨੇਕ ਹੈ ਫਿਰ ਏਕ ਹੈ ਜਾਪ ਸਾਹਿਬ ਅਨੇਕਾਂ ਰੰਗਾਂ ਤੇ ਰੂਪਾਂ ਵਾਲਿਆ ਹੈ ਤੇ ਤੂੰ ਇੱਕੋ ਹੀ ਇੱਕ ਇਸੇ ਲਈ ਸਿੱਖ ਧਰਮ ਨੂੰ
ਸਿੱਖ ਪੰਥ ਨੂੰ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਲੜ ਲਾਇਆ। ਆਈਏ ਮਾਨੁਖ ਕੀ ਟੇਕ ਬਿਰਥੀ ਸਭ ਜਾਨ ਦੇਵਨ ਕੋ ਇੱਕ ਹੈ ਭਗਵਾਨ। ਗੌੜੀ ਸੁਖਮਨੀ ਮਹੱਲਾ ਪੰਜਵਾਂ। ਉਸ ਇੱਕ ਦਾ ਸਿਮਰਨ ਕਰੀਏ, ਇੱਕ ਦੀ ਸੇਵਾ ਕਰੀਏ, ਇੱਕ ਦੇ ਦਾਮਨ ਲੱਗੀਏ, ਇੱਕ ਦਾ ਪੱਲਾ ਪਕੜੀਏ ਤਾਂ ਜੋ ਇਹ ਜੀਵਨ ਯਾਤਰਾ ਸਫਲ ਹੋ ਸਕੇ। ਹੋਈਆਂ ਪੁੱਲਾਂ ਚੁੱਕਾਂ ਦੀ ਆਪ ਜੀ ਤੋਂ ਖਿਮਾ ਚਾਹਾਂਗਾ। ਹੁਣ ਐਤਵਾਰ ਸੰਡੇ ਨੂੰ ਕਥਾ ਦਾ ਟਾਈਮ ਅਮੂਮਨ 1:30 ਤੋਂ 2:30 ਤੱਕ ਹੁੰਦਾ ਹੈ ਹੋਵੇਗੀ ਔਰ ਜਾਪ ਸਾਹਿਬ ਦੀ ਕਥਾ ਵਿਚਾਰ ਕਰਾਂਗੇ। ਕੋਸ਼ਿਸ਼ ਤਾਂ ਕਰੀ ਦੀਏ ਜ਼ਿਆਦਾ ਤੋਂ ਜ਼ਿਆਦਾ ਵਿਚਾਰ ਕਰ ਸਕੀਏ ਤੇ ਨਿਸ਼ਚਿਤ ਦਿਨਾਂ ਦੇ ਵਿੱਚ ਇਹ ਵਿਚਾਰ ਸਮਾਪਤ ਹੋ ਜਾਵੇ। ਅੱਗੇ ਗੁਰੂ ਕੀਆਂ ਗੁਰੂ ਜਾਣੇ, ਜਿਵੇਂ ਉਹ ਕਰਨਗੇ ਉਵੇਂ ਕੁਝ ਹੋਵੇਗਾ। ਅਸੀਂ ਤੇ ਇੱਕ ਪੁਤਲੀਆਂ ਹਾਂ, ਜਿਵੇਂ ਉਹ ਕਰਵਾਉਂਦੇ ਨੇ ਉਵੇਂ ਸਾਰਾ ਕੁਝ ਹੁੰਦਾ। ਸੰਤਾਂ ਵੱਲੋਂ ਬਿਨ ਸੇਵਾ ਆਈਏ, ਸੱਚੇ ਪਾਤਸ਼ਾਹ ਸਰਬਾਦੀ ਕਾਲਣਾ ਥਾਂ ਪਾਣ। ਫੁੱਲਾਂ ਚੁੱਕਾਂ ਦੀ ਫਿਰ ਆਪ ਜੀ ਤੋਂ ਖਿਮਾ ਚਾਹਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਲੋਕ 14 ਕੇ ਵਿਖ ਜਗ ਜਾਪ ਹੀ ਜਿਹ ਜਾਪ ਆਦ ਦੇਵ ਅਨਾਦ ਮੂਰਤ ਥਾਪਿਓ ਸਭੈ ਜੇ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਵਿਸ਼ਵ ਰਚਿਓ ਸੁਜੰਭਵ ਗਣ ਭੰਜਨ ਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਆਦੇਸ਼ ਧਰਮ ਧਾਮ ਸੋ ਪਰਮ ਰਹਿਤ ਅਭੂਤ ਅਲਖ ਅਭੇਸ ਅੰਗ ਰਾਗ ਨਾ ਰੰਗ ਜਾ ਕਹੈ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਸਾਹਿਬ ਏ ਕਮਾਲ, ਸਾਹਿਬ ਏ ਜਮਾਲ, ਪੀਰਾਨ ਪੀਰ, ਮੀਰਾਨ ਮੀਰ, ਸਰਵਰੇ ਕਾਇਨਾਤ, ਕੁੱਲ ਆਲਮ ਦੇ ਸੁਲਤਾਨ, ਰਾਜਾਨ ਰਾਜ, ਪਾਨਾਨ ਭਾਨ, ਦੇਵਾਨ ਦੇਵ, ਉਪਮਾ ਮਹਾਨ ਦੇ ਸਮਰੱਥ ਸਾਹਿਬ, ਪਾਰ ਬ੍ਰਹਮ, ਗੁਰੂ ਪਰਮੇਸ਼ਵਰ, ਧੰਨ ਧੰਨ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿਖੇ ਸ਼ਿਸ਼ੋਭਿਤ ਹੋ ਕੇ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਗੁਰੂ ਕੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਆਤਮਿਕ ਆਨੰਦ ਪ੍ਰਾਪਤ ਕੀਤਾ ਹੈ। ਗਰੀਬ ਨਿਵਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦਸ਼ਮੇਸ਼ ਪਿਤਾ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਸ੍ਰੀ ਜਾਪ ਸਾਹਿਬ ਦਾ ਵਿਚਾਰ ਆਰੰਭ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਸ਼ਮੇਸ਼ ਪਿਤਾ ਜੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਰੂਪ ਹੁੰਦਿਆਂ ਹੋਇਆਂ ਕਿਉਂਕਿ ਗੁਰਮਤ ਵਿਚ ਗੁਰੂ ਹੀ ਪਰਮੇਸ਼ਵਰ ਹੈ, ਪਰਮੇਸ਼ਵਰ ਹੀ ਗੁਰੂ ਹੈ, ਕਿਉਂਕਿ ਨਿਰਾਕਾਰ ਰੂਪ ਵਿਚ ਉਹ ਸੱਚਖੰਡ ਅੰਦਰ ਬਿਰਾਜਮਾਨ ਹੈ ਤੇ ਸਾਕਾਰ ਰੂਪ ਦੁਆਰਾ ਉਹ ਆਪ ਹੀ ਵੇਈ ਨਦੀ ਦੇ ਪ੍ਰਵੇਸ਼ ਦੁਆਰਾ ਸੋਦਰ ਗਾਇਨ ਕਰਦਾ ਹੈ। ਭਗਤੀ ਦੇ ਬਹੁਤ ਸਾਰੇ ਤਰੀਕੇ ਹਨ, ਭਗਤੀ ਦੇ ਬਹੁਤ ਸਾਰੇ ਢੰਗ ਹਨ, ਭਗਤੀ ਦੇ ਬਹੁਤ ਸਾਰੇ ਪੱਖ ਹਨ। ਹਰ ਪ੍ਰਭੂ ਦੀ ਪ੍ਰਾਪਤੀ ਵਾਲਾ ਭਗਤ ਜਨ ਗੁਰੂ ਦੇ ਪ੍ਰੇਮ ਰੰਗ ਰਤੜਾ ਸਾਧਕ ਭਗਤੀ ਦੁਆਰਾ ਭਗਵੰਤ ਨੂੰ ਪ੍ਰਾਪਤ ਕਰਨ ਦਾ ਯਤਨ ਕਰਦਾ, ਕਿਉਂਕਿ ਭਗਤੀ ਉਹ ਸਾਧਨ ਹੈ, ਉਹ ਇਕ ਤਰੀਕਾ ਹੈ ਜਿਸ ਦੁਆਰਾ ਮਨੁੱਖ ਪ੍ਰਭੂ ਤੱਕ ਪਹੁੰਚ ਪ੍ਰਾਪਤ ਕਰ ਸਕਦਾ। ਪਰ ਭਗਤੀ ਦੇ ਤਰੀਕੇ, ਭਗਤੀ ਦੇ ਢੰਗ ਵੱਖਰੇ ਵੱਖਰੇ ਨੇ। ਅਸੀਂ ਇਸ ਤਰ੍ਹਾਂ ਵੀ ਮਹਿਸੂਸ ਕਰ ਸਕਦੇ ਹਾਂ, ਗੱਲ ਤੇ ਦਸਾਂ ਗੁਰੂਆਂ ਦੀ ਹੈ, ਗੱਲ ਗੁਰ ਇਤਿਹਾਸ ਦੀ ਹੈ, ਸਿੱਖ ਇਤਿਹਾਸ ਦੀ ਹੈ, ਪਰ ਹਰ ਬਿਆਨ ਕਰਨ ਵਾਲਾ ਆਪਣੇ ਆਪਣੇ ਤਰੀਕੇ ਆਪਣੇ ਆਪਣੇ ਢੰਗ ਦੇ ਨਾਲ ਬਿਆਨ ਕਰਦਾ। ਭਾਵੇਂ ਬਿਆਨ ਹੁੰਦਾ ਨਹੀਂ, ਸਮੁੱਚੇ ਤੌਰ ਤੇ ਗੁਰੂ ਦਾ ਜਸ ਅਕਥ। ਤਾਂਹੀਓ ਗੁਰੂ ਪਰਮੇਸ਼ਵਰ ਜੀ ਨੇ ਫਰਮਾਇਆ, ਕਥਨ ਨਾ ਜਾਏ ਅਕਥ ਸਵਾਮੀ, ਸਦਕੇ ਜਾਏ ਨਾਨਕ ਵਾਰਿਆ। ਸ੍ਰੀ ਰਾਗ ਮਹੱਲਾ ਚੌਥਾ। ਅਕਥ ਹੈ ਵਾਹਿਗੁਰੂ, ਜਿਸ ਦਾ ਕਥਨ ਨਹੀਂ ਹੁੰਦਾ, ਫਿਰ ਵੀ ਹਿੰਮਤ ਕੀਤੀ ਜਾਂਦੀ, ਕੋਸ਼ਿਸ਼ ਹੈ ਮਾਲਕ ਦਾ ਕਥਨ ਕਰਕੇ ਇਹ ਜ਼ਬਾਨ ਪਵਿੱਤਰ ਹੋ ਸਕੇ। ਛੋਟੇ ਜੇ ਬੱਚੇ ਵੱਲ ਆਪ ਜੀ ਨੇ ਕਈ ਵਾਰੀ ਦੇਖਿਆ ਹੋਵੇਗਾ, ਉਹ ਉੱਠ ਤਾਂ ਨਹੀਂ ਸਕਦਾ ਪਰ ਉੱਠਣ ਦੀ ਕੋਸ਼ਿਸ਼ ਕਰਦਾ, ਉੱਠਦਾ ਤੇ ਕਈ ਵਾਰੀ ਫਿਰ ਡਿੱਗ ਪੈਂਦਾ, ਫਿਰ ਉੱਠਦਾ, ਪਰ ਇਕ ਦਿਨ ਉੱਠਣ ਲੱਗ ਪੈਂਦਾ ਬੱਚਾ। ਤੇ ਇਕ ਦਿਨ ਉੱਠਦਿਆਂ ਉੱਠਦਿਆਂ ਡਿੱਗ ਡਿੱਗ ਕੇ ਆਪਣੇ ਪੈਰਾਂ ਨਾਲ ਫਿਰ ਦੌੜਨ ਲੱਗ ਪੈਂਦਾ, ਇੰਨਾ ਤੇਜ ਦੌੜਦਾ ਕਿ ਮਾਂ ਵਿਚਾਰੀ ਥੱਕ ਜਾਂਦੀ ਹੈ। ਪਰ ਵਾਹਿਗੁਰੂ ਦਾ ਜਿਹੜਾ ਕਥਨ ਹੈ ਉਹ ਅਸੀਂ ਬੱਚੇ ਵਾਂਗ ਉੱਠਣ ਦਾ ਯਤਨ ਕਰੀਏ, ਬਿਆਨ ਕਰਨ ਦਾ ਯਤਨ ਕਰੀਏ, ਡਿੱਗਦੇ ਹੀ ਰਹਾਂਗੇ, ਪੂਰਾ ਕਥਨ ਨਹੀਂ ਹੋ ਸਕੇਗਾ। ਉਸ ਨੂੰ ਸਮੁੱਚੇ ਤੌਰ ਤੇ ਪੂਰਾ ਬਿਆਨ ਨਹੀਂ ਕਰ ਸਕਾਂਗੇ। ਤੋ ਭਗਤੀ ਦੇ ਬਹੁਤ ਸਾਰੇ ਤਰੀਕੇ ਨੇ, ਬਹੁਤ ਸਾਰੇ ਢੰਗ ਹਨ, ਤੇ ਗੁਰਮਤਿ ਨੇ ਇਹ ਵੀ ਮੰਨਿਆ, ਇਹ ਵੀ ਕੋਈ ਪਤਾ ਨਹੀਂ ਉਹਨੂੰ ਕਿਹੜਾ ਤਰੀਕਾ ਚੰਗਾ ਲੱਗਦਾ, ਕਿਹੜਾ ਢੰਗ ਉਹਨੂੰ ਮਨਜ਼ੂਰ ਹੈ, ਕਿਹੜੇ ਤਰੀਕੇ ਨਾਲ ਉਹਨੇ ਪ੍ਰਾਪਤ ਹੋ ਜਾਣਾ। ਜਾਣੋ ਨਹੀਂ ਭਾਵੇ ਕਮਨ ਬਾਤਾ। ਸ੍ਰੀ ਰਾਗ ਮਹੱਲਾ ਪੰਜਵਾਂ ਪਦੀਆ। ਉਹਦੇ ਵਿਚ ਇਕ ਜੋ ਭਗਤੀ ਦਾ ਤਰੀਕਾ ਧਰਮ ਪੁਸਤਕਾਂ ਨੇ ਦੱਸਿਆ ਹੈ ਉਹ ਹੈ ਨਮਸਕਾਰਾਤਮਕ ਭਗਤੀ। ਨਮਸਕਾਰ ਕਰਨੀ, ਪ੍ਰਣਾਮ ਕਰਨੀ, ਮੱਥਾ ਟੇਕਣਾ, ਵੰਦਨਾ ਕਰਨੀ, ਇਹ ਸਾਰੇ ਇੱਕੇ ਹੀ ਭਗਤੀ ਦੇ ਵੱਖਰੇ ਵੱਖਰੇ ਨਾਮ ਹਨ। ਔਰ ਉਹ ਭਗਤੀ ਦਾ ਜੋ ਨਮਸਕਾਰ ਦਾ ਤਰੀਕਾ ਤੇ ਢੰਗ ਹੈ ਉਸ ਮਹਾਨ ਵਿਚਾਰਧਾਰਾ ਨੂੰ ਦਸ਼ਮੇਸ਼ ਪਿਤਾ ਜੀ ਨੇ ਇਸ ਪਵਿੱਤਰ ਬਾਣੀ ਜਾਪ ਸਾਹਿਬ ਅੰਦਰ ਵਰਣਨ ਕੀਤਾ। ਹਰ ਇੱਕ ਸ਼ਬਦ ਤੋਂ ਬਾਅਦ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਨਮਸਕਾਰ ਕਰਦੇ ਨੇ, ਸਿਰ ਝੁਕਾਉਂਦੇ ਨੇ, ਮੱਥਾ ਟੇਕਦੇ ਨੇ, ਨਮਸਤੰ ਅਕਾਲੇ, ਨਮਸਤੰ ਕਿਰਪਾਲੇ, ਨਮਸਤੰ ਅਰੂਪੇ, ਨਮਸਤੰ ਅਰੂਪੇ। ਇਹਨਾਂ ਹਰ ਇੱਕ ਨਾਮ ਤੋਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਪ੍ਰੇਮ ਪਿਆਰ ਸਿਦਕ ਭਾਵ ਡੁੱਲ ਡੁੱਲ ਪੈਂਦਾ। ਤੇ ਇਨੀ ਵਾਰੀ ਕੋਈ ਉਹ ਹੀ ਮੱਥਾ ਟੇਕੇਗਾ ਜਿਸ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਦੀ ਭਾਵਨਾ ਸ਼ਰਧਾ ਹੈ। ਦੇਖਾ ਦੇਖੀ ਤੇ ਕੋਈ ਇੱਕ ਦਿਨ ਮੱਥਾ ਟੇਕੇਗਾ, ਕੋਈ ਦੋ ਦਿਨ ਮੱਥਾ ਟੇਕੇਗਾ, ਅਖੀਰ ਆਦਮੀ ਟੁੱਟ ਜਾਂਦੇ ਨੇ, ਹਟ ਜਾਂਦੇ ਨੇ। ਪਰ ਸਾਹਿਬ ਦਸ਼ਮੇਸ਼ ਪਿਤਾ ਜੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਹਿਰਦੇ ਤੋਂ, ਆਪਣੀ ਭਾਵਨਾ ਤੋਂ ਇਸ ਬਾਣੀ ਅੰਦਰ ਵਾਰ ਵਾਰ ਕੇ ਸਿਰ ਚੁਕਾਉਂਦੇ ਨੇ, ਇਸ ਖਿਆਲ ਦੇ ਨਾਲ ਕਿ ਜਿਹੜੇ ਮੇਰਾ ਸਤਿਕਾਰ ਕਰਨ ਵਾਲੇ ਨੇ, ਜੋ ਮੈਨੂੰ ਆਪਣਾ ਗੁਰੂ ਮਹਿਸੂਸ ਕਰਦੇ ਨੇ, ਉਨ੍ਹਾਂ ਦਾ ਸਿਰ ਕਿਸੇ ਵਿਅਕਤੀ ਦੇ ਅੱਗੇ ਨਹੀਂ, ਕਿਸੇ ਦੇਵ ਅੱਗੇ ਨਹੀਂ, ਕਿਸੇ ਸ਼ਖਸੀਅਤ ਅੱਗੇ ਨਹੀਂ। ਉਨ੍ਹਾਂ ਦਾ ਸਿਰ ਜਦੋਂ ਝੁਕੇ ਤੇ ਫਿਰ ਵਾਹਿਗੁਰੂ ਅੱਗੇ ਝੁਕੇ। ਦਸ਼ਮੇਸ਼ ਪਿਤਾ ਜੀ ਨੇ ਆਪਣੀ ਰਚਨਾ ਵਿਚ ਬਹੁਤ ਸਾਰੇ ਪੱਖ ਸਪਸ਼ਟ ਕੀਤੇ ਨੇ, ਕਿਉਂਕਿ ਸਿੱਖ ਧਰਮ ਨਾ ਬੁੱਤਾਂ ਦਾ ਪੁਜਾਰੀ ਏ, ਨਾ ਮੜੀਆਂ ਦਾ ਪੁਜਾਰੀ ਹੈ, ਨਾ ਇਹ ਕਬਰਾਂ ਤੇ ਜਾ ਕੇ ਦੀਵੇ ਜਗਾਉਣ ਵਾਲਿਆਂ ਦਾ ਧਰਮ। ਇਹ ਤੇ ਦਾਤ ਤੇ ਜੋਤ ਦਾ ਸ਼ਰਧਾਲੂ, ਇਹ ਦਾਤ ਤੇ ਜੋਤ ਦੀ ਆਰਾਧਨਾ ਕਰਨ ਵਾਲਾ ਹੈ। ਇਸ ਲਈ ਹਜ਼ੂਰ ਨੇ ਫਰਮਾਇਆ, ਇਕ ਮੜੀਅਨ ਇਕ ਕਬਰਨ ਜਾਹੀ, ਇਨ ਦੋਨੋ ਮੈਂ ਪਰਮੇਸ਼ਰ ਨਾਹੀ। ਬਚਿੱਤਰ ਨਾਟਕ ਦਸਮ ਗ੍ਰੰਥ। ਇਕ ਕਬਰਾਂ ਤੇ ਜਾ ਕੇ ਸਿਰ ਝੁਕਾਉਂਦੇ ਨੇ, ਇਕ ਮੜੀਆਂ ਤੇ ਜਾ ਕੇ ਸਿਰ ਝੁਕਾਉਂਦੇ ਨੇ। ਗੱਲ ਦੋਨਾਂ ਦੀ ਕੋ ਜਾਈ ਏ, ਪਰ ਅਸੀਂ ਦੁਬਧਾ ਵਿਚ ਨਹੀਂ ਪੈਂਦੇ। ਹਰੀ ਤੋਂ ਬਿਨਾਂ ਹੋਰ ਕਿਸੇ ਨੂੰ ਪੂਜਦੇ ਨਹੀਂ, ਨਾ ਮੜੀਆਂ ਤੇ ਜਾਂਦੇ ਆ, ਨਾ ਮਸਾਣਾ ਤੇ ਜਾਂਦੇ ਆ। ਦੁਬਧਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ। ਮੜੈ ਮਸਾਣ ਨਾ ਜਾਈ, ਤ੍ਰਿਸ਼ਨਾ ਰਾਚ ਨਾ ਪਰ ਘਰ ਜਾਵਾ, ਤ੍ਰਿਸ਼ਨਾ ਨਾਮ ਬੁਝਾਈ। ਸੋਰਠ ਮਹੱਲਾ ਪਹਿਲਾ ਅਸਪਦੀਆ। ਉਸ ਵਿਚਾਰਧਾਰਾ ਨੂੰ ਦਸ਼ਮੇਸ਼ ਪਿਤਾ ਜੀ ਜਾਪ ਸਾਹਿਬ ਅੰਦਰ ਵਰਣਨ ਕਰ ਰਹੇ ਨੇ। ਰੁਵਾਲ ਛੰਦ ਦਾ ਵਿਚਾਰ ਆਰੰਭ ਹੈ ਔਰ ਇਸ ਦੀ 84ਵੀਂ ਪੌੜੀ ਦੇ ਆਰੰਭ ਵਿਚ ਦਸ਼ਮੇਸ਼ ਪਿਤਾ ਜੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਜੋ ਵਿਸ਼ੇਸ਼ ਗੁਣ ਹਨ, ਵਿਸ਼ੇਸ਼ ਲਕਸ਼ਣ ਨੇ, ਉਨ੍ਹਾਂ ਦਾ ਪ੍ਰਗਟਾਓ ਕਰਦਿਆਂ ਹੋਇਆਂ ਵਰਣਨ ਕਰ ਰਹੇ ਨੇ। ਸੁਣੀਏ ਉਨ੍ਹਾਂ ਦੀ ਜ਼ੁਬਾਨੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਾਲਹੀਨ ਕਲਾ ਸੰਯੁਗਤ,
ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਆਦੇਸ਼। ਦੋ ਸ਼ਬਦ ਇਕੋ ਜਿਹੇ ਵਰਣਨ ਕਰ ਦਿੱਤੇ ਨੇ। ਇਕ ਵਿਚ ਕੱਕੇ ਨੂੰ ਕੰਨਾ ਲਗਾ ਦਿੱਤਾ ਹੈ ਤੇ ਫਿਰ ਲੱਲਾ, ਉਹਦਾ ਅਰਥ ਹੈ ਕਾਲ। ਦੂਸਰੇ ਸ਼ਬਦ ਨੂੰ ਕੱਕੇ ਤੋਂ ਕੰਨਾ ਹਟਾ ਕੇ ਲੱਲੇ ਨੂੰ ਉਹੀ ਕੰਨਾ ਲਗਾ ਦਿੱਤਾ ਹੈ, ਉਹਦਾ ਉਚਾਰਨ ਹੋ ਗਿਆ ਕਲਾ। ਅਰਥ ਵੀ ਵੱਖਰਾ ਵੱਖਰਾ ਹੈ। ਕਾਲਹੀਨ ਕਲਾ ਸੰਯੁਗਤ, ਮੇਰਾ ਅਕਾਲ ਪੁਰਖ ਵਾਹਿਗੁਰੂ ਕਾਲ ਤੋਂ ਰਹਿਤ। ਤੇ ਦਸ਼ਮੇਸ਼ ਪਿਤਾ ਜੀ ਅੱਗੇ ਜਾ ਕੇ ਬਚਿੱਤਰ ਨਾਟਕ ਵਿਚ ਇਹ ਵਿਚਾਰ ਹੋਰ ਵੀ ਕਹਿਣਗੇ। ਏਕ ਹੀ ਕਾਲ ਅਕਾਲ ਸਦਾ ਹੈ, ਦਸਮ ਗ੍ਰੰਥ। ਇਕ ਵਾਹਿਗੁਰੂ ਹੀ ਕਾਲ ਤੋਂ ਰਹਿਤ ਹੈ, ਬਾਕੀ ਤਾਂ ਸਾਰੇ ਕਾਲ ਵਿਚ ਨੇ। ਜਿਤਨੇ ਵੀ ਲੋਕ ਆਏ ਉਹ ਕਾਲ ਦੇ ਅਧੀਨ ਵਕਤ ਆਉਣ ਤੋਂ ਤੁਰ ਗਏ। ਇਸ ਦੁਨੀਆਂ ਤੇ ਕੋਈ ਮਨੁੱਖ ਪੈਰ ਨਹੀਂ ਫੈਲਾ ਸਕਿਆ। ਠਹਿਰਨ ਦੀ ਕੋਸ਼ਿਸ਼ ਕੀਤੀ, ਦੁਨੀਆਂ ਤੇ ਰੁਕਣ ਦਾ ਯਤਨ ਕੀਤਾ, ਪਰ ਏਕ ਸ਼ਿਵ ਭੈ, ਏਕ ਗਏ, ਏਕ ਫੇਰ ਭੈ। ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਭੀ ਅਨੇਕ ਹੈ, ਅਕਾਲ ਉਸਤਤ ਦਸਮ ਗ੍ਰੰਥ। ਜੇ ਪੀਰ ਆਏ ਤੇ ਤੁਰ ਗਏ, ਪੈਗੰਬਰ ਆਏ ਤੇ ਤੁਰ ਗਏ, ਅਵਤਾਰ ਆਏ ਤੇ ਤੁਰ ਗਏ, ਵੱਡੇ ਵੱਡੇ ਗੌਸ ਅੰਬੀਆ ਜਿਤਨੇ ਵੀ ਲੋਕ ਆਏ
ਉਹ ਇਸ ਦੁਨੀਆਂ ਤੋਂ ਕੂਚ ਕਰ ਗਏ ਕਿਉਂਕਿ ਉਹ ਕਾਲ ਵਸ ਸਨ, ਕਾਲ ਦੇ ਅਧੀਨ ਸਨ, ਮੌਤ ਉਨ੍ਹਾਂ ਦੇ ਸਿਰ ਉੱਪਰ ਮੰਡਰਾਉਂਦੀ ਸੀ। ਅਸੀਂ ਵੀ ਜਿਤਨੇ ਹਾਂ ਸਭਨਾਂ ਦੇ ਸਿਰ ਤੇ ਕਾਲ ਹੈ, ਸਭਨਾਂ ਦੇ ਸਿਰ ਉੱਪਰ ਮੌਤ ਹੈ। ਇਹ ਵੱਖਰੀ ਗੱਲ ਏ ਕਿ ਮਨੁੱਖ ਮੌਤ ਨੂੰ ਮਹਿਸੂਸ ਕਰੇ ਜਾਂ ਨਾ ਵੀ ਕਰੇ। ਜਿਵੇਂ ਮਨੁੱਖ ਦੇ ਸਰੀਰ ਦੇ ਨਾਲ ਉਹਦਾ ਸਾਹ ਹੈ, ਇਵੇਂ ਮਨੁੱਖ ਦੇ ਨਾਲ ਮੌਤ ਵੀ ਏ। ਕੀ ਪਤਾ ਹੈ ਕਿਸ ਮੌਕੇ ਤੇ ਕਿਸ ਸਮੇਂ ਕਦੋਂ ਇਸ ਦੁਨੀਆ ਤੋਂ ਕੂਚ ਕਰਨਾ ਪੈ ਜਾਵੇ। ਤਾਈਓ ਤਾਂ ਗੁਰੂ ਸਾਹਿਬਾਂ ਨੇ ਸਾਧਕਾਂ ਨੂੰ ਸਿੱਖਾਂ ਨੂੰ ਸਮਝਾਇਆ ਕਿ ਉਹ ਮੌਤ ਨੂੰ ਹਮੇਸ਼ਾ ਯਾਦ ਰੱਖਣ, ਕਾਲ ਨੂੰ ਹਮੇਸ਼ਾ ਯਾਦ ਰੱਖਣ। ਕਿਉਂਕਿ ਜਿਹੜਾ ਮਨੁੱਖ ਕਾਲ ਨੂੰ ਮ੍ਰਿਤੂ ਨੂੰ ਯਾਦ ਰੱਖਦਾ ਉਹ ਬਹੁਤੇ ਗੁਨਾਹ ਨਹੀਂ ਕਰਦਾ, ਉਹ ਭੁੱਲਾਂ ਨਹੀਂ ਕਰਦਾ, ਉਹ ਗੁਨਾਹਾਂ ਤੋਂ ਪਾਕ ਰਹਿੰਦਾ ਕਿਉਂਕਿ ਉਹ ਭੈ ਵਿਚ ਰਹਿੰਦਾ। ਜ਼ਿੰਦਗੀ ਵਿਚ ਉਹ ਮਨੁੱਖ ਹੀ ਸਫਲ ਹੁੰਦਾ ਜਿਹੜਾ ਭੈ ਵਿਚ ਰਹੇ, ਜਿਹੜਾ ਆਪਣੇ ਬਜ਼ੁਰਗਾਂ ਦੇ ਅਦਬ ਵਿਚ ਰਹੇ। ਇਸੇ ਤਰ੍ਹਾਂ ਜਿਸ ਮਨੁੱਖ ਦੇ ਸਿਰ ਤੇ ਵਾਹਿਗੁਰੂ ਦਾ ਭੈ ਹੈ ਉਹ ਦੁਨੀਆਂ ਦੇ ਬਾਕੀ ਭੈ ਤੋਂ ਨਿਰਭੈ ਹੋ ਜਾਂਦਾ। ਇਸ ਵਾਸਤੇ ਹਜ਼ੂਰ ਉਹ ਅਕਾਲ ਪੁਰਖ ਵਾਹਿਗੁਰੂ ਕਾਲਹੀਨ, ਕਾਲ ਤੋਂ ਮ੍ਰਿਤੂ ਤੋਂ ਰਹਿਤ ਹੈ ਤੇ ਉਹ ਕਲਾ ਸੰਯੁਗਤ। ਉਹ ਅਕਾਲ ਪੁਰਖ ਵਾਹਿਗੁਰੂ ਦੋ ਕਲਾ, ਤਿੰਨ ਕਲਾ, ਚਾਰ, ਛੇ, ਅੱਠ, ਦਸ, ਚੌਦਾਂ ਕਲਾ ਨਹੀਂ ਜਾਂ ਸੋਲਾਂ ਕਲਾ ਹੀ ਨਹੀਂ, ਉਹ ਸਾਰੀਆਂ ਸ਼ਕਤੀਆਂ ਦੇ ਸੰਯੁਕਤ ਨਾਲ ਹੈ, ਉਹ ਸਾਰੀਆਂ ਸ਼ਕਤੀਆਂ ਵਾਲ ਹੈ, ਸਾਰੀਆਂ ਸ਼ਕਤੀਆਂ ਦੇ ਉਹ ਨਾਲ ਭਰਪੂਰ ਹੈ। ਜਿਵੇਂ ਸਮੁੰਦਰ ਭਰਿਆ ਹੋਵੇ, ਜਿਵੇਂ ਸਾਗਰ ਭਰਿਆ ਹੋਵੇ ਤੇ ਲਹਿਰਾਂ ਆਉਂਦੀਆਂ ਨੇ ਹਵਾ ਦੇ ਨਾਲ, ਉਹਦੇ ਵਿਚੋਂ ਤਰੰਗਾਂ ਉੱਠਦੀਆਂ ਨੇ, ਇਵੇਂ ਅਕਾਲ ਪੁਰਖ ਵਾਹਿਗੁਰੂ ਵਿਚੋਂ ਵੀ ਸ਼ਕਤੀਆਂ ਡੁੱਲ ਡੁੱਲ ਪੈਂਦੀਆਂ ਨੇ। ਜੇ ਕਿਸੇ ਤੇ ਨਜ਼ਰ ਵੀ ਕਰ ਦੇਵੇ ਉਹ ਵੀ ਮੁਰਦਾ ਜਿਉਂਦਾ ਹੋ ਜਾਂਦਾ, ਜੇ ਉਹ ਕਿਸੇ ਤੇ ਨਜ਼ਰ ਕਰ ਦੇਵੇ ਉਹਦੇ ਦੁੱਖ ਰੋਗ ਕੱਟੇ ਜਾਂਦੇ ਨੇ, ਜੇ ਉਹ ਕਿਸੇ ਨਿਰਧਨ ਤੇ ਦ੍ਰਿਸ਼ਟੀ ਕਰ ਦੇਵੇ ਉਹਦੇ ਭੰਡਾਰੇ ਭਰਪੂਰ ਹੋ ਜਾਂਦੇ। ਕਿਉਂਕਿ ਜੇ ਹੱਥ ਛੋ ਗਿਆ ਤੇ ਪੱਥਰ ਵੀ ਪੰਜਾ ਸਾਹਿਬ ਹੋ ਗਿਆ, ਤੇ ਜੇ ਨਜ਼ਰ ਪੈ ਗਈ ਨੀਚੇ ਬੈਠ ਕੇ ਗਾ ਦਿੱਤਾ ਤੇ ਕੌੜਾ ਰੀਠਾ ਫਿਰ ਮਿੱਠਾ ਹੋ ਗਿਆ। ਧਿਆਨ ਰੱਖੋ ਸ੍ਰੀ ਵਾ, ਕੌੜਾ ਰੀਠਾ ਮਿੱਠਾ ਹੋ ਗਿਆ, ਪਰ ਉਸ ਜ਼ੁਬਾਨ ਉਸ ਅੰਮ੍ਰਿਤ ਦੀ ਤਾਸੀਰ ਵਕਤੀ ਤੌਰ ਤੇ ਨਹੀਂ ਸੀ, ਹਮੇਸ਼ਾ ਲਈ ਹੈ। ਕਿਉਂਕਿ ਰੀਠਾ ਸਾਹਿਬ ਜਿੱਥੇ ਕੌੜੇ ਰੀਠੇ ਮਿੱਠੇ ਕੀਤੇ ਸਨ, ਫਿਰ ਹੈਰਾਨੀ ਹੋਰ ਜਿਸ ਪਾਸੇ ਸਿੱਧ ਬੈਠੇ ਹੋਏ ਸਨ ਉਧਰ ਰੀਠੇ ਕੌੜੇ, ਤੇ ਜਿਧਰ ਗੁਰੂ ਜੀ ਖੁਦ ਬੈਠੇ ਹੋਏ ਸਨ ਉਧਰ ਦੇ ਹਿੱਸੇ ਦੇ ਰੀਠੇ ਮਿੱਠੇ। ਬਿਰਖਸ਼ ਇਕੋ ਹੈ, ਪੇੜ ਇਕੋ ਹੈ, ਟ੍ਰੀ ਇਕੋ ਹੀ ਏ, ਮਗਰ ਉਹਦੇ ਫਲਾਂ ਦਾ ਰਸ ਵੱਖਰਾ ਵੱਖਰਾ। ਦਸ ਸਾਲ, ਪੰਦਰਾਂ ਸਾਲਾਂ ਬਾਅਦ ਉਹ ਪੇੜ ਟੁੱਟ ਜਾਂਦਾ, ਆਪਣੇ ਆਪ ਖਤਮ ਹੋ ਜਾਂਦਾ ਤੇ ਉਥੇ ਉਹੋ ਜਿਹਾ ਹੋਰ ਪੇੜ ਲੱਗ ਜਾਂਦਾ। ਉਹਦੇ ਵਿਚੋਂ ਵੀ ਉਹੋ ਹੀ ਰੀਠੇ ਮਿੱਠੇ ਦਾ ਅੰਮ੍ਰਿਤ ਹੈ, ਉਹੋ ਰਸ ਹੈ ਜੋ ਪਹਿਲਾਂ ਸੀ। ਕਿਉਂ ਕਿ ਉਹ ਨਜ਼ਰ, ਉਹ ਕਦਮਾਂ ਦੀ ਛੋਹ ਮਿੱਟੀ ਉਪਰ ਅਜਿਹੀ ਪਈ ਹੋਈ ਏ ਕਿ ਜਿਹੜਾ ਵੀ ਰੀਠਾ ਉਸ ਮਿੱਟੀ ਵਿਚੋਂ ਉਗਦਾ ਹੈ ਉਹਦੇ ਵਿਚ ਅੱਜ ਵੀ ਅੰਮ੍ਰਿਤ, ਅੱਜ ਵੀ ਉਹ ਅੰਮ੍ਰਿਤ ਨਾਲ ਭਰਪੂਰ ਹੈ। ਔਰ ਕਈ ਵਾਰੀ ਉਹ ਮਿੱਠੇ ਰੀਠੇ ਖਾਣ ਦਾ ਪ੍ਰਸ਼ਾਦ ਵਜੋਂ ਪ੍ਰਾਪਤ ਕਰਨ ਦਾ ਮੌਕਾ ਮਿਲਿਆ ਹੈ। ਉਹੋ ਅਸਰ ਹੈ, ਉਹੋ ਹੀ ਤਸੀਰ ਹੈ। ਆਰੀਆ ਸਮਾਜ ਦੇ ਕੁਝ ਲੋਕਾਂ ਨੇ ਉਥੋਂ ਰੀਠੇ ਚੁਰਾ ਕੇ, ਚੋਰੀ ਤਾਂ ਕਈ ਕਿਸਮਾਂ ਦੀ ਹੁੰਦੀ ਏ, ਪਿਆਲਾ ਖੋ ਸ੍ਰੀ ਵਾਹ। ਬਜ਼ੁਰਗ ਮੇਰੇ ਸਾਹਮਣੇ ਬੈਠੇ ਨੇ, ਮਹਾਂਪੁਰਸ਼ ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਇਸ ਸਬੰਧ ਵਿਚ ਇਕ ਦੋਹਾ ਕਹਿੰਦੇ ਹੁੰਦੇ ਸਨ, ਏਕ ਕਵੀ ਹੈ ਭਾਰ ਜਾ, ਏਕ ਕਵੀ ਹੈ ਪੂਤ। ਇਹ ਵੱਖਰੇ ਵੱਖਰੇ ਤਰੀਕੇ ਦੇ ਨਾਲ ਨੇ ਕਿ ਚੋਰ ਵੀ ਕਵਿਤਾ ਵੀ ਚੁਰਾਈ ਜਾਂਦੀ ਏ, ਕਵਿਤਾ ਕਿਸੇ ਹੋਰ ਦੀ ਹੋਣੀ ਤੇ ਨਾਮ ਸੰਗਤ ਵਿਚ ਆਪਣਾ ਕਹਿ ਦੇਣਾ, ਛੰਦ ਲਿਖਿਆ ਕਿਸੇ ਹੋਰ ਨੇ ਹੋਣਾ ਤੇ ਨਾਮ ਆਪਣਾ ਅਰਜ਼ ਕਰ ਦੇਣਾ, ਉਹ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ। ਪਿਆਲਾ ਖੋ ਸ੍ਰੀ ਵਾ। ਆ ਜਿਹੜੇ ਵਿਆਹ ਦੇ ਮੌਕੇ ਤੇ ਬਹੁਤੇ ਸਿਹਰੇ ਪੜੇ ਜਾਂਦੇ ਨੇ, ਇੱਕ ਦਿਨ ਇੱਕ ਬੜੇ ਪਿਆਰ ਵਾਲੇ ਪਰਿਵਾਰ ਦੀ ਬੱਚੀ ਕਹਿਣ ਲੱਗੀ, ਆਪਣੇ ਸਿੱਖਾਂ ਦੇ ਵਿਆਹ ਬੜੇ ਲੰਬੇ ਲੰਬੇ ਹੁੰਦੇ ਨੇ। ਮੈਂ ਕਿਹਾ ਬੇਟੇ, ਵਿਆਹ ਤੇ ਕੋਈ ਬਹੁਤ ਲੰਬਾ ਸਾਡੇ ਵਿਚ ਨਹੀਂ, ਪਰ ਉਹ ਸਿੱਖਾਂ ਨੇ ਕਰ ਦਿੱਤਾ ਲੰਬਾ। ਅਸੀਂ ਇਹਨਾਂ ਚੀਜ਼ਾਂ ਨੂੰ ਨਾਲ ਜੋੜ ਜੋੜ ਕੇ ਐਡ ਕਰਕੇ, ਜਿਨ੍ਹਾਂ ਦੀ ਗੁੰਜਾਇਸ਼ ਜਾਂ ਜਿਨ੍ਹਾਂ ਦੀ ਜ਼ਰੂਰਤ ਨਹੀਂ ਸੀ, ਆਪਣੀਆਂ ਗੁਰੂ ਕੀਆਂ ਪਰੰਪਰਾਵਾਂ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਏ, ਸੰਵਾਰਨ ਦੀ ਕੋਸ਼ਿਸ਼ ਨਹੀਂ ਕੀਤੀ। ਪਿਆਰ ਲੱਖੋ ਸ੍ਰੀ ਵਾਹ, ਬੇਨਤੀ ਕੀਤੀ ਜਾ ਰਹੀ ਸੀ, ਕਵਿਤਾ ਗੁਰੂ ਕਵਿਤਾ ਕਿਸੇ ਹੋਰ ਦੀ ਹੋਣੀ, ਨਾਮ ਆਪਣਾ ਕਹਿ ਦੇਣਾ, ਸਿਹਰਾ ਤੇ ਸਿੱਖਿਆ ਕਿਸੇ ਹੋਰ ਦਾ ਲਿਖਿਆ ਹੋਣਾ, ਨਾਮ ਬਦਲ ਕੇ ਆਪਣਾ ਨਾਂ ਲੈ ਕੇ ਪੜ ਦਿੰਦੇ ਨੇ। ਪਿਆਰ ਲੱਖੋ ਸ੍ਰੀ ਵਾਹ। ਤੋ ਕਹਿੰਦੇ ਨੇ ਚੋਰੀ ਅਨੇਕਾਂ ਪ੍ਰਕਾਰ ਦੀ ਗਿਣੀ ਜਾਂਦੀ ਏ, ਕਿਸੇ ਵਿਦਵਾਨ ਦੀ ਰਚਨਾ ਪੜ ਦੇਣੀ ਗਾ ਦੇਣੀ ਪਰ ਨਾਮ ਆਪਣਾ ਨਾਲ ਸੁਣਾ ਦੇਣਾ, ਇਹ ਵੀ ਇੱਕ ਬਹੁਤ ਵੱਡੀ ਚੋਰੀ ਏ ਜੋ ਗੁਰੂ ਦੀ ਹਜ਼ੂਰੀ ਵਿਚ ਹੀ ਕਰ ਲੈਂਦੇ। ਤੋ ਕਹਿੰਦੇ ਨੇ ਆਰੀਆ ਸਮਾਜੀਆਂ ਨੇ ਵੀ ਇੱਕ ਚੋਰੀ ਕੀਤੀ, ਆਪ ਜੀ ਪੁੱਛੋਗੇ ਕਿ ਉਹ ਕਿਹੜੀ। ਉਹ ਇਸ ਇੱਕ ਨਜ਼ਰੀਏ ਨਾਲ, ਤੇ ਨਜ਼ਰੀਆ ਵੀ ਬੜਾ ਕੋਝਾ, ਨਜ਼ਰੀਆ ਵੀ ਬੜਾ ਗਲਤ, ਇਹ ਗੱਲ ਸਾਬਤ ਕਰਨ ਲਈ ਵੀ ਜੇ ਗੁਰੂ ਨਾਨਕ ਦੇਵ ਜੀ ਨੇ ਰੀਠੇ ਮਿੱਠੇ ਕਰ ਦਿੱਤੇ ਤਾਂ ਕਿਹੜੀ ਵੱਡੀ ਗੱਲ ਸੀ। ਆ ਲੇਖੋ, ਅਸਾਂ ਵੀ ਮਿੱਠੇ ਕਰ ਦਿੱਤੇ, ਸਾਡੇ ਵੀ ਰੀਠੇ ਮਿੱਠੇ ਹੋ ਜਾਣਗੇ। ਤੋ ਕੁਝ ਆਰੀਆ ਸਮਾਜੀਆਂ ਨੇ ਰੀਠਾਂ ਸਾਹਿਬ ਤੋਂ ਰੀਠੇ ਲੀਤੇ ਔਰ ਉਹਨਾਂ ਰੀਠਿਆਂ ਨੂੰ ਬੀਜਿਆ, ਸੰਭਾਲਿਆ, ਪਾਲਿਆ, ਪਰ ਜਦੋਂ ਉਹਨਾਂ ਨੂੰ ਫਲ ਲੱਗਾ, ਉਹ ਕੌੜੇ ਦਾ ਕੌੜਾ, ਉਹ ਜ਼ਹਿਰ ਦਾ ਜ਼ਹਿਰ। ਕਿਉਂ? ਕਿ ਉਹਨਾਂ ਰੀਠਿਆਂ ਦੇ ਉੱਪਰ ਗੁਰੂ ਨਾਨਕ ਦੀ ਨਜ਼ਰ ਨਹੀਂ ਸੀ ਪਈ। ਧੋਖੇਬਾਜ਼ਾਂ ਦੀ ਪਿਆਰ ਲੱਖੋ ਸ੍ਰੀ ਵਾਹ, ਉਹਦੀ ਨਜ਼ਰ ਅਜਿਹੀ ਹੈ, ਉਹਦੀ ਸ਼ੋਅ ਅਜਿਹੀ ਹੈ, ਜੇ ਚਰਨ ਛੋਹ ਜਾਂਦੇ ਨੇ ਤਾਂ ਵੀ ਧਰਤੀ ਮਸਤਕ ਟੇਕਣ ਯੋਗ ਹੈ, ਔਰ ਲੋਕ ਮੱਥਾ ਟੇਕਦੇ ਨੇ, ਜੇ ਨਜ਼ਰ ਪੈ ਜਾਂਦੀ ਏ ਤਾਂ ਵੀ ਉਹ ਥਾਂ ਸਤਿਕਾਰ ਵਾਲਾ ਬਣ ਜਾਂਦਾ। ਤੋ ਉਹ ਗੁਰੂ ਸਿਰਫ 16 ਸ਼ਕਤੀਆਂ ਵਾਲਾ ਹੀ ਨਹੀਂ, ਸਰਬ ਕਲਾ ਸਮਰੱਥ। ਤਾਂਹੀਓ ਤਾਂ ਗੁਰੂ ਨਾਨਕ ਗੁਰੂ ਅਰਜਨ ਦੇਵ ਜੀ ਉਹਨੂੰ ਸਰਬ ਕਲਾ ਸਮਰੱਥ ਵਰਣਨ ਕਰਦੇ ਨੇ। ਗੌੜੀ ਬਾਮਨਖਰੀ ਮਹੱਲਾ ਪੰਜਵਾਂ, ਕਲਾ ਸੰਜੁਗਤ, ਉਹ ਅਕਾਲ ਪੁਰਖ ਵਾਹਿਗੁਰੂ ਸਾਰੀਆਂ ਸ਼ਕਤੀਆਂ ਸਮੇਤ ਹੈ, ਉਹਨੂੰ ਕਿਸੇ ਪਾਸੋਂ ਸ਼ਕਤੀ ਮੰਗ ਕੇ ਨਹੀਂ ਲਿਆਉਣੀ ਪੈਂਦੀ, ਉਹ ਸਾਰੀਆਂ ਸ਼ਕਤੀਆਂ ਨਾਲ ਭਰਪੂਰ ਹੈ। ਔਰ 16 ਕਲਾ ਸੰਪੂਰਨ ਫਲਿਆ, ਅੰਤ ਕਲਾ ਹੋਏ ਠਾਕੁਰ ਚੜਿਆ, ਮਾਰੂ 16 ਮਹੱਲਾ ਪੰਜਵਾਂ। ਉਹ ਅਣਗਿਣਤ ਸ਼ਕਤੀਆਂ ਵਾਲਾ ਹੈ, ਅਣਗਿਣਤ ਸ਼ਕਤੀਆਂ ਲੈ ਕੇ ਉਹ ਸੰਸਾਰ ਤੇ ਪ੍ਰਗਟ ਹੋਇਆ ਜੀ।
ਅਕਾਲ ਪੁਰਖ ਆਦੇਸ਼,
ਅਕਾਲ ਪੁਰਖ ਆਦੇਸ਼, ਫਿਰ ਉਹ ਅਕਾਲ ਸਮੇਂ ਤੋਂ ਵੀ ਰਹਿਤ, ਸਮੇਂ ਦੀ ਦੀਵਾਰ ਵਿਚ ਉਹ ਕਦੇ ਕੈਦ ਨਹੀਂ ਕੀਤਾ ਜਾਂਦਾ, ਸਮੇਂ ਦੀ ਹੱਦਬੰਦੀ ਤੋਂ ਵੀ ਉਹ ਰਹਿਤ ਹੈ, ਪੁਰਖ ਉਹ ਪੂਰਨ ਹੈ ਆਦੇਸ਼। ਤੇ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਦਾ ਇੱਕ ਦੇਸ਼ ਨਹੀਂ, ਉਹ ਸਾਰਿਆਂ ਦੇਸ਼ਾਂ ਦਾ ਮਾਲਕ ਹੈ, ਕਿਸੇ ਦੇਸ਼ ਵਾਲਾ ਵੀ ਕਹਿ ਦਿਓ, ਉਹ ਸਾਰਿਆਂ ਦੇਸ਼ਾਂ ਵਾਲਾ ਹੈ। ਹਾਂ, ਇਉਂ ਇਹਨਾਂ ਦੇਸ਼ਾਂ ਤੋਂ, ਮੁਲਕਾਂ ਦੀ ਵੰਡ ਤੋਂ, ਮਨੁੱਖ ਦੀ ਵੰਡ ਤੋਂ ਉਹ ਰਹਿਤ ਹੈ, ਉਹ ਸਾਰਿਆਂ ਦੇਸ਼ਾਂ ਦਾ ਮਾਲਕ ਏ, ਇੱਕ ਦੇਸ਼ ਤੋਂ ਉਹ ਰਹਿਤ ਹੈ।
ਧਰਮ ਧਾਮ ਸੋ ਭਰਮ ਰਹਿਤ,
ਧਰਮ ਧਾਮ ਸੋ ਭਰਮ ਰਹਿਤ, ਉਹ ਅਕਾਲ ਪੁਰਖ ਵਾਹਿਗੁਰੂ ਧਰਮ ਦਾ ਘਰ ਹੈ, ਤਾਂ ਹੀ ਉਹਦੇ ਘਰ ਨੂੰ ਵੀ ਲੋਕ ਧਰਮ ਦਾ ਘਰ ਕਹਿੰਦੇ ਨੇ। ਗੁਰਦੁਆਰਾ ਧਰਮ ਦਾ ਘਰ ਹੈ, ਇਥੋਂ ਧਰਮ ਪ੍ਰਾਪਤ ਹੁੰਦਾ। ਫਰਕ ਇਨਾ ਹੀ, ਜਿਹੜਾ ਗੁਰੂ ਦੇ ਦਰ ਤੇ ਆਉਂਦਾ, ਜੋ ਗੁਰੂ ਦੇ ਦੁਆਰੇ ਤੇ ਆਉਂਦਾ, ਉਹ ਆਪਣਾ ਸਿਰ ਤੇ ਦੇ ਦਿੰਦਾ ਹੈ, ਪਰ ਗੁਰੂ ਦੇ ਘਰੋਂ ਮਿਲਿਆ ਹੋਇਆ ਧਰਮ ਨਹੀਂ ਛੱਡਦਾ, ਕਿਉਂਕਿ ਗੁਰੂ ਨੇ ਉਹਨੂੰ ਧਰਮ ਦੀ ਕਦਰ ਸਮਝਾ ਦਿੱਤੀ ਏ, ਧਰਮ ਦੀ ਕੀਮਤ ਸਮਝਾ ਦਿੱਤੀ ਏ, ਕਿ ਧਰਮ ਇਸ ਸਰੀਰ ਦੇ ਨਾਲੋਂ, ਜੀਵਨ ਦੇ ਨਾਲੋਂ, ਜ਼ਿੰਦਗੀ ਦੇ ਨਾਲੋਂ ਬਹੁਤ ਉੱਤਮ ਹੈ, ਬਹੁਤ ਮਹਾਨ ਹੈ। ਇਸ ਲਈ ਗੁਰਦੁਆਰੇ ਆਉਣ ਵਾਲੇ ਨੂੰ ਧਰਮ ਦੀ ਸਮਝ ਪ੍ਰਾਪਤ ਹੋਵੇਗੀ, ਗੁਰਦੁਆਰੇ ਆਉਣ ਵਾਲੇ ਨੂੰ ਧਰਮ ਦੀ ਸੂਝ ਪ੍ਰਾਪਤ ਹੋਵੇਗੀ। ਗੁਰੂ ਦੇ ਘਰ ਆਉਣ ਵਾਲਾ ਦੋ ਦੋ ਪੈਸਿਆਂ ਦੇ ਬਦਲੇ, ਛੋਟੀਆਂ ਛੋਟੀਆਂ ਗੱਲਾਂ ਦੇ ਬਦਲੇ ਆਪਣੇ ਧਰਮ ਨੂੰ ਤਿਲਾਂਜਲੀ ਨਹੀਂ ਦੇਵੇਗਾ, ਉਹ ਧਰ ਤੇ ਪਵੇਗਾ, ਕੁਰਬਾਨ ਹੋ ਕੇ ਧਰਤੀ ਤੇ ਡਿੱਗ ਤੇ ਸੰਗਦਾ ਆਰੇ ਨਾਲ ਤੂਫਾੜ ਹੋ ਕੇ ਉਹ ਧਰਤੀ ਤੇ ਡਿੱਗ ਤਾਂ ਪੈਂਦਾ ਪਰ ਧਰਮ ਨਹੀਂ ਦੇਖਦਾ। ਇਹੋ ਹੋਈ ਕੁਝ ਸਾਡੇ ਬਜ਼ੁਰਗਾਂ ਨੇ ਸਾਨੂੰ ਸਮਝਾਇਆ ਕਿ ਧਰ ਪਈਏ, ਧਰਮ ਨਾ ਛੋੜੀਏ, ਕੁਰਬਾਨ ਹੋ ਜਾਈਏ। ਜੀਵਨ ਤੇ ਇੱਕ ਦਿਨ ਰਹਿਣਾ ਨਹੀਂ, ਇਹ ਤੇ ਨਾਸ਼ਵੰਤ ਹੈ, ਕਦੇ ਕਿਸੇ ਦਾ ਰਿਹਾ ਹੀ ਨਹੀਂ। ਸ਼ੇਖ ਫਰੀਦ ਜੀ ਨੇ ਸਮਝਾਇਆ ਜੇ ਇਸ ਗੱਲ ਦਾ ਪਹਿਲਾਂ ਪਤਾ ਲੱਗ ਜਾਂਦਾ ਕਿ ਮਰ ਜਾਣਾ, ਪਤਾ ਲੱਗਾ ਤਾਂ ਸਹੀ ਪਰ ਥੋੜੀ ਦੇਰ ਨਾਲ ਲੱਗਾ। ਜੇ ਪਹਿਲਾਂ ਪਤਾ ਲੱਗ ਜਾਂਦਾ ਤੇ ਫਿਰ ਕਦੇ ਵੀ ਝੂਠੀ ਦੁਨੀਆਂ ਨਾਲ ਨੇਹ ਨਾ ਲਾਉਂਦੇ, ਝੂਠੀ ਦੁਨੀਆਂ ਦੇ ਪਿੱਛੇ ਲਾ ਕੇ ਆਪਣੇ ਆਪ ਨੂੰ ਨਾ ਠਗਵਾਉਂਦੇ। ਅਸੀਂ ਤੇ ਕੋਸ਼ਿਸ਼ ਕਰਨੇ ਆ ਭਰਾ ਨੂੰ ਠੱਗ ਰਹੀਏ, ਭੈਣ ਨੂੰ ਠੱਗ ਲਈਏ, ਦੋਸਤ ਨੂੰ ਠੱਗ ਲਈਏ, ਮਿੱਤਰ ਨੂੰ ਠੱਗ ਲਈਏ, ਆਪਣਿਆਂ ਨੂੰ ਵੀ ਠੱਗ ਲਈਏ, ਬੇਗਾਨਿਆਂ ਨੂੰ ਵੀ ਠੱਗ ਲਈਏ, ਪਰ ਵਾਸਤਵ ਜਿਹੜਾ ਮਨੁੱਖ ਦੂਸਰਿਆਂ ਨੂੰ ਠੱਗਦਾ ਹੈ ਉਹ ਖੁਦ ਠੱਗਿਆ ਜਾਂਦਾ। ਸ਼ੇਖ ਸਾਹਿਬ ਕਹਿੰਦੇ ਨੇ ਜੇ ਜਾਣ ਮਰ ਜਾਈਏ, ਘੁੰਮ ਨਾ ਆਈਏ, ਝੂਠੀ ਦੁਨੀਆਂ ਲੱਗ ਨਾ ਆਪ ਵਜਾਈਏ, ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ, ਜੋ ਗੁਰਦੱਸੈ ਵਾਟ ਮੁਰੀਦਾ ਜੋਲੀਏ। ਆਸਾ ਸੇਖ ਫਰੀਦ ਜੀ, ਹਾਂ ਇਹ ਵਿਚਾਰ ਕਿੱਥੋਂ ਮਿਲੇਗੀ? ਕਿਸੇ ਕਲੱਬ ਵਿਚੋਂ ਮਿਲਣੀ ਇਹ ਵਿਚਾਰ, ਕਿਸੇ ਮਹਿਫਲ ਵਿਚੋਂ ਇਹ ਚੀਜ਼ ਪ੍ਰਾਪਤ ਹੋਵੇਗੀ? ਨਹੀਂ, ਗੁਰੂ ਦੇ ਦੁਆਰੇ ਵਿਚੋਂ, ਕਿਉਂਕਿ ਗੁਰੂ ਦੇ ਘਰ ਵਿਚ ਧਰਮ ਹੈ, ਗੁਰੂ ਦਾ ਘਰ ਧਰਮ ਵਾਲਾ ਹੈ। ਗੁਰੂ ਦੇ ਘਰ ਨੂੰ ਤਾਮੀਰ ਕਰਨ ਵਾਸਤੇ ਧਰਮੀਆਂ ਦੀਆਂ ਜ਼ਿੰਦਗੀਆਂ ਤੇ ਜੀਵਨੀਆਂ ਦੀਆਂ ਇੱਟਾਂ ਲਾਈਆਂ ਗਈਆਂ ਨੇ। ਪਿਆਲਾ ਖੂਬ ਸ੍ਰੀ ਵਾਸ, ਭਾਵੇਂ ਅਸੀਂ ਗੁਰਦੁਆਰੇ ਤੇ ਸੋਨਾ ਲਗਾ ਦੇਈਏ, ਭਾਵੇਂ ਅਸੀਂ ਗੁਰਦੁਆਰੇ ਤੇ ਚਾਂਦੀ ਲਗਾ ਦੇਈਏ, ਕੁਝ ਵੀ ਲਗਾ ਦੇਈਏ, ਪਰ ਇਹ ਸਾਰਾ ਕੁਝ ਬਾਹਰੋਂ ਦੇਖਿਆ ਨਜ਼ਰ ਆਵੇਗਾ। ਜਦੋਂ ਅਸੀਂ ਗੁਰਮਤਿ ਦੀ ਦ੍ਰਿਸ਼ਟੀ ਨਾਲ, ਗੁਰੂ ਦੀ ਨਜ਼ਰ ਨਾਲ ਦੇਖਾਂਗੇ ਤੇ ਅਸਲ ਵਿਚ ਗੁਰੂ ਦਾ ਘਰ, ਗੁਰੂ ਦਾ ਧਰਮ ਕੇਂਦਰ ਧਰਮੀ ਲੋਕਾਂ ਦੇ ਸਿਰਾਂ ਦੇ ਨਾਲ ਤਾਮੀਰ ਕੀਤਾ ਹੋਇਆ ਨਜ਼ਰ ਆਵੇਗਾ। ਪਿਆਲਾ ਖੋਲ ਸ੍ਰੀ ਵਾਹ, ਕਿਉਂਕਿ ਇਸ ਦੀ ਪਰੰਪਰਾ ਨੂੰ, ਇਸ ਦੀ ਮਰਿਆਦਾ ਨੂੰ, ਇਸ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਵਾਸਤੇ ਧਰਮੀ ਮਰ ਜੀਵੜਿਆਂ ਨੇ ਆਪਣੇ ਜੀਵਨ ਅਰਪੇ ਨੇ, ਆਪਣੀਆਂ ਜ਼ਿੰਦਗੀਆਂ ਅਰਪਣ ਕੀਤੀਆਂ ਨੇ। ਕਿਉਂ? ਕਿ ਵਾਹਿਗੁਰੂ ਧਰਮ ਵਾਲਾ ਹੈ, ਧਰਮ ਸਰੂਪ ਹੈ, ਧਰਮ ਧਾਮ, ਧਾਮ ਦਾ ਅਰਥ ਹੀ ਘਰ ਹੈ, ਉਹ ਧਰਮ ਦਾ ਘਰ ਹੈ, ਉਹ ਧਰਮ ਸਰੂਪ ਹੈ। ਤਾਈਓ ਭੱਟਾਂ ਨੇ ਗੁਰੂ ਅਰਜਨ ਦੇਵ ਜੀ ਦੇ ਦੀਦਾਰ ਕਰਕੇ ਸ਼ਬਦ ਕਹੇ ਨੇ, ਗੁਰੂ ਅਰਜਨ ਦੇਵ ਇਕ ਮਹਾਨ ਧਰਮੀ ਹੈ। ਉਹ ਦੁਨੀਆਂ ਦੇ ਲੋਕਾਂ ਨੂੰ ਕਹਿੰਦੇ ਨੇ ਕਿ ਜਿਸ ਤਰ੍ਹਾਂ ਕਿਸੇ ਵੀ ਕੌਮ ਦੀ ਮਹਾਨਤਾ ਉਹਦੇ ਝੰਡੇ ਦੇ ਦੇਖਣ ਤੋਂ ਲੋਕਾਂ ਦੇ ਸਾਹਮਣੇ ਪ੍ਰਗਟ ਹੁੰਦੀ ਹੈ, ਕਹਿੰਦੇ ਨੇ ਇਸੇ ਤਰ੍ਹਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਕਿਸੇ ਨੇ ਜੇ ਦਰਸ਼ਨ ਕਰਨਾ ਹੈ ਤੇ ਸਮਝ ਲਵੋ ਕਿ ਉਹ ਧਰਮ ਦਾ ਨਿਸ਼ਾਨ ਹੈ। ਧਰਮ ਤੁਜਾ ਅਰਜੁਨ ਹਰ ਭਗਤਾ ਸੋਈਏ ਮਹੱਲੇ ਪੰਜਵੇਂ ਕੇ। ਗੁਰੂ ਅਰਜਨ ਧਰਮ ਦਾ ਨਿਸ਼ਾਨ ਹੈ, ਤੇ ਉਹ ਕਿਹੜਾ ਧਰਮ ਦਾ ਨਿਸ਼ਾਨ ਹੈ? ਧੰਨ ਗੁਰੂ ਨਾਨਕ ਦੇਵ ਜੀ ਦੇ ਧਰਮ ਦਾ ਨਿਸ਼ਾਨ, ਧੰਨ ਗੁਰੂ ਅਰਜਨ ਸਾਹਿਬ। ਗੁਰੂ ਅਰਜਨ ਦੇਵ ਜੀ ਦਾ ਦੀਦਾਰ ਕਰਕੇ ਹੀ ਧਰਮ ਪ੍ਰਾਪਤ ਹੁੰਦਾ, ਧਰਮ ਦੀ ਮਹਾਨਤਾ ਪ੍ਰਾਪਤ ਹੁੰਦੀ। ਇਸ ਲਈ ਉਹ ਅਕਾਲ ਪੁਰਖ ਵਾਹਿਗੁਰੂ ਧਰਮ ਧਾਮ ਧਰਮ ਦਾ ਘਰ ਹੈ, ਤਾਂ ਹੀ ਉਹ ਧਰਮ ਚਲਾਉਣ ਵਾਸਤੇ ਆਉਂਦਾ ਤੇ ਧਰਮੀ ਸ਼ਖਸੀਅਤਾਂ ਨੂੰ ਉਭਾਰਨ ਵਾਸਤੇ ਆਉਂਦਾ, ਧਾਰਮਿਕ ਲੋਕਾਂ ਨੂੰ ਉਭਾਰਨ ਵਾਸਤੇ ਆਉਂਦਾ। ਕਿਉਂਕਿ ਜੇ ਧਰਮੀ ਲੋਕ ਦੁਨੀਆਂ ਤੇ ਕਾਇਮ ਨਾ ਰਹਿਣ ਤੇ ਫਿਰ ਧਰਮ ਦਾ ਸਿਰਫ ਨਾਮ ਰਹਿ ਜਾਵੇਗਾ। ਨਾਮ ਦਾ ਰੰਗ, ਧਰਮ ਦਾ ਰੰਗ, ਧਰਮ ਦਾ ਰੂਪ ਅਲੋਪ ਹੋ ਜਾਵੇਗਾ। ਇਸ ਲਈ ਉਹ ਜਦੋਂ ਵੀ ਦੁਨੀਆਂ ਤੇ ਆਇਆ ਧਰਮ ਦੀ ਰੱਖਿਆ ਵਾਸਤੇ ਸੰਸਾਰ ਤੇ ਆਇਆ। ਡਰ ਦਹਿਰ ਕੇ ਮਰਦਾਨੇ ਖੁਦਾ ਆਮਦੇ ਅੰਦ, ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਇਸ ਦੁਨੀਆਂ ਦੇ ਅੰਦਰ ਜੇ ਆਉਂਦੇ ਨੇ ਤੇ ਧਰਮ ਦਾ ਰਾਹ ਵਿਖਾਣ ਵਾਸਤੇ ਆਉਂਦੇ ਨੇ, ਉਹ ਧਰਮ ਦਾ ਰਸਤਾ ਵਿਖਾਲਣ ਵਾਸਤੇ ਆਉਂਦੇ ਨੇ। ਧਰਮ ਚਲਾਵਨ ਸੰਤ ਉਬਾਰਨ, ਦੋਸ਼ਟ ਸਭਨ ਕੋ ਮੂਲ ਉਪਾਰਨ, ਯਾਹੀ ਕਾਜ ਧਰਾ ਹਮ ਜਨਮ, ਸਮਝ ਲੇਹੋ ਸਾਧੂ ਸਭ ਮਨਮੰ, ਹਮੇ ਕਾਜ ਜਗਤ ਮੋ ਆਏ, ਧਰਮ ਹੇਤ ਗੁਰਦੇਵ ਪਠਾਏ। ਫਿਰ ਨਾਲ ਜਹਾਂ ਤਹਾਂ ਤੁਮ ਧਰਮ ਬਿਥਾਰੋ, دوست دوکھین فکر پشارو بچتر ناٹک دسم گرنتھ او دھرم پھیلان واسطے ہند ہے قرآن مجید وچ ایک آیت ہوندی ہے او دے وچ پرارتھنا کیتی گئی ہے منگ منگی گئی ہے اے میرے مولا اے میرے خدایا میرے تے کرم کر میرے تے کرپا کر میں دھرم دے رستے تو کتے پھٹک نہ جاواں میں دھرم دے رستے تو پھول نہ جاواں ایتھے جیڑے رستیاں والے الجھن والے رستے نے موڑ آندے نے تے آدمی جے پھل جاوے تے جانا کدھر نوں ہوندا ہے تے چلیا کدھر نوں جاندا ہے پھر دیر ہو جاندی ہے کتنے دور جا کے پھر اونوں مڑنا پوے گا ایک